ਕਮਾਲ
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ
ਤਾਲੀਵਾਲ ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-3004-36।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ। ਧੁੰਮਾਂ ਪਈਆਂ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਆਲਵਿਨ ਰੋਡ ਇਨ ਰੈਕਸਡੇਲ, 4162131165।
ਅਟਲਾਂਟਿਕ ਕਿਚਨ ਬਾਥ ਐਂਡ ਫਾਇਰਪਲੇਸ ਹੁਣ ਖੁੱਲ ਚੁੱਕਾ ਹੈ ਕੈਂਬਰੇ ਦੇ ਵਿੱਚ। ਗੋਲਫ, ਕਿਚਨਰ, ਵਾਟਰਲੂ, ਵੁੱਡਸਟਾਕ ਅਤੇ ਲੰਡਨ ਵਾਲਿਆਂ ਵਾਸਤੇ ਖੁਸ਼ਖਬਰੀ, ਇੱਥੋਂ ਤੁਸੀਂ ਆਪਣੀ ਮਨਪਸੰਦ ਦੀ 30-inch ਕਿਚਨ ਸਸਤੇ ਭਾਅ ਲਗਵਾ ਸਕਦੇ ਹੋ। ਗ੍ਰੇਨਾਈਟ ਦੇ ਕਾਊਂਟਰਟੌਪ ਤੋਂ ਇਲਾਵਾ ਹਾਰਡਵੁੱਡ ਫਲੋਰ, ਲੈਮੀਨੇਟ ਫਲੋਰ ਜਾਂ ਫਿਰ ਕੰਧਾਂ ਅਤੇ ਫਰਸ਼ ਤੇ ਲਾਉਣ ਵਾਲੀਆਂ ਟਾਈਲਾਂ ਸਸਤੇ ਭਾਅ ਵੇਚੀਆਂ ਜਾ ਰਹੀਆਂ ਨੇ। ਫਾਇਰਪਲੇਸ, ਕਿਚਨ ਤੇ ਵਾਸ਼ਰੂਮ ਦੀਆਂ ਟੂਟੀਆਂ ਤੱਕ ਅਵੇਲੇਬਲ ਹਨ। 425 ਹਸਪਤਾਲ ਰੋਡ ਦੇ ਯੂਨਿਟ 1B ਦੇ ਵਿੱਚ ਪਹੁੰਚੋ। ਜਾਣਕਾਰੀ ਲਈ 519-419-1331। ਅਟਲਾਂਟਿਕ ਕਿਚਨ ਬਾਥ ਐਂਡ ਫਾਇਰਪਲੇਸ।
ਭਾਈ ਸਸਤਾ ਲਾ ਲਾ, ਇੰਜ ਕਰ, ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਸ਼ੁੱਕਰਵਾਰ ਦਾ ਦਿਨ ਆ ਦੋਸਤੋ, ਤੇ ਤੁਹਾਡਾ ਕੀ ਹਾਲ ਚਾਲ ਆ? ਮੈਂ ਤਾਂ ਉਮੀਦ ਕਰਦਾ ਕਿ ਤੁਸੀਂ ਠੀਕ ਠਾਕ ਹੋਵੋਗੇ। ਅੱਗੇ ਆ ਰਿਹਾ ਜੀ ਲੌਂਗ ਵੀਕਐਂਡ, ਤੇ ਫਿਰ ਮੈਨੂੰ ਲੱਗਦਾ ਹੋਰ ਥੋੜੀ ਜਿਹੀ ਖੁਸ਼ੀ ਹੋਊ। ਵੈਸੇ ਜਿਹੜੀ ਕੈਨੇਡਾ ਦੀ ਜ਼ਿੰਦਗੀ ਆ, ਵੀਕਐਂਡ ਆ ਜਿਹੜਾ, ਉਹ ਵੀਕਐਂਡ ਅਜੇ ਚੜਿਆ ਨੀ ਹੁੰਦਾ, ਪਹਿਲਾਂ ਹੀ ਬੰਦਿਆਂ ਨੂੰ ਚਾਹ ਚੜ ਜਾਂਦਾ। ਬੰਦੇ ਮੀਨ ਇਨਸਾਨਾਂ ਨੂੰ, ਹਨਾ, ਇਹ ਵਰਡ ਹਮੇਸ਼ਾ ਮੈਨੂੰ ਭੁਲੇਖਾ ਦਿੰਦਾ। ਜਦੋਂ ਆਪਾਂ ਬੰਦੇ ਕਹਿੰਦੇ ਹਾਂ ਤਾਂ ਇਹਦਾ ਮਤਲਬ ਇਨਸਾਨਾਂ ਨੂੰ, ਆਦਮੀ ਤੇ ਔਰਤਾਂ ਨੂੰ ਚਾਹ ਚੜ ਜਾਂਦਾ ਵੀਕਐਂਡ ਆਉਣ ਤੋਂ ਪਹਿਲਾਂ ਹੀ। ਚਾਹ ਕਾਹਦਾ ਚੜਦਾ ਇਹ ਮੈਨੂੰ ਅਜੇ ਤੱਕ ਪਤਾ ਨੀ ਲੱਗਿਆ। ਦਿਨ ਉਹੀ 24 ਘੰਟੇ ਦਾ ਹੁੰਦਾ ਤੇ ਸਾਰਾ ਕੁਝ ਉਵੇਂ ਹੀ ਚੱਲ ਰਿਹਾ ਹੁੰਦਾ। ਚਾਹ ਦਾ ਨੀ ਮੈਨੂੰ ਪਤਾ ਕਿਉਂ ਚੜਦਾ, ਚਲੋ ਕੋਈ ਗੱਲ ਨੀ, ਤੁਹਾਨੂੰ ਜ਼ਿਆਦਾ ਪਤਾ ਹੋਣਾ। ਤੇ ਜੇ ਲੌਂਗ ਵੀਕਐਂਡ ਹੋਵੇ ਤਾਂ ਉਹ ਚਾਹ ਜਿਹੜਾ ਥੋੜਾ ਜਿਹਾ ਹੋਰ ਲੰਬਾ ਹੋ ਜਾਂਦਾ। ਇਸ ਹਫਤੇ ਨਾ, ਇਸ ਹਫਤੇ ਦੇ ਸ਼ੁਰੂ ਚ ਸੀ ਵੈਲੰਟਾਈਨ ਡੇ ਮੇਰਾ ਖਿਆਲ, ਤੇ ਹੁਣ ਹੈਗਾ ਅੱਗੇ ਫੈਮਿਲੀ ਡੇ। ਤੇ ਵੈਲੰਟਾਈਨ ਡੇ ਦਾ ਵੀ ਵੈਸੇ ਕਾਫੀ ਚਾਹ ਹੁੰਦਾ, ਨੌਜਵਾਨਾਂ ਨੂੰ ਜ਼ਿਆਦਾ ਚਾਹ ਹੁੰਦਾ। ਪਰ ਵੈਲੰਟਾਈਨ ਡੇ ਤੇ ਗੱਲ ਨੀ ਕੀਤੀ ਸੀ, ਰਾਣਾ ਜੀ ਨੇ ਕੀਤੀ ਸੀ, ਉਹਦੇ ਇਤਿਹਾਸ ਬਾਰੇ ਦੱਸਿਆ ਸੀ। ਅੱਜ ਆਪਾਂ ਹੌਲੀ ਹੌਲੀ ਬਸ ਦੋਨੇ ਹੀ ਗੱਲਾਂ ਕਰ ਲਾਂਗੇ ਵੀ ਵੈਲੰਟਾਈਨ ਡੇ ਤੇ ਫੈਮਿਲੀ ਡੇ ਇਹਨਾਂ ਦੇ ਕੀ ਇੰਪੋਰਟੈਂਸ ਆ। ਇੰਪੋਰਟੈਂਸ ਤੁਹਾਨੂੰ ਪਤਾ, ਕਿਉਂਕਿ ਤੁਸੀਂ ਸਾਰੇ ਜਾਂ ਤਾਂ ਬਹੁਤੇ ਤਾਂ ਫੈਮਿਲੀਜ਼ ਵਾਲੇ ਸਾਡਾ ਪ੍ਰੋਗਰਾਮ ਸੁਣਦੇ ਨੇ, ਨੌਜਵਾਨ ਵੀ ਸੁਣਦੇ ਨੇ, ਪਰ ਇਹ ਆ ਕਿ ਨੌਜਵਾਨ ਥੋੜਾ ਜਿਹਾ ਘੱਟ ਸੁਣਦੇ ਆ, ਚੈਨਲ ਚੂਨਲ ਚੇਂਜ ਕਰ ਲੈਂਦੇ। ਆਜ਼ਾਦੀ ਆ ਜੀ ਸਾਰਿਆਂ ਦੀ, ਆਪੋ ਆਪਣੀ, ਕੋਈ ਗੱਲ ਨੀ ਦੋਸਤੋ। ਤੇ ਲੌਂਗ ਵੀਕਐਂਡ ਛੁੱਟੀ ਦਾ ਦਿਨ ਆ, ਥੋੜੇ ਜਿਹੇ ਲੋਕ ਰਿਲੈਕਸ ਹੁੰਦੇ ਨੇ ਲੌਂਗ ਵੀਕਐਂਡ ਤੇ, ਖਰੀਦੋ ਫਰੋਖਤ ਥੋੜੀ ਜਿਹੀ ਜ਼ਿਆਦਾ ਕਰ ਲੈਂਦੇ ਨੇ। ਅੱਜ ਕੱਲ ਤੁਹਾਨੂੰ ਪਤਾ ਹੈ ਵੀ ਜਿਵੇਂ ਮਹਿੰਗਾਈ ਦਾ ਜ਼ਮਾਨਾ ਹੈਗਾ, ਤੇ ਭਾਵੇਂ ਮਨ ਕਰੇ ਵੀ ਬਈ ਆਹ ਚੀਜ਼ ਖਰੀਦ ਲਈਏ, ਆਹ ਚੀਜ਼ ਖਰੀਦ ਲਈਏ, ਫਿਰ ਵੀ ਜਿਹੜਾ ਫੈਮਿਲੀ ਵਾਲਾ ਬੰਦਾ ਨੂੰ ਥੋੜਾ ਜਿਹਾ ਬਚ ਕੇ ਚੱਲਣਾ ਪੈਂਦਾ। ਫੈਮਿਲੀ ਆਪਣੇ ਆਪ ਦੇ ਵਿੱਚ, ਜੇ ਆਪਾਂ ਸਮਾਜਿਕ ਵਿਕਾਸ ਦੀ ਕਹਾਣੀ ਪੜ੍ਹੀਏ ਨਾ, ਤੇ ਫੈਮਿਲੀ ਦੇ ਜਿਹੜੇ ਅਰਥ ਆ ਉਹ ਹਮੇਸ਼ਾ ਬਦਲਦੇ ਰਹੇ ਨੇ। ਤੁਸੀਂ ਕਹੋਗੇ ਲੈ ਆਹ ਕੀ ਗੱਲ ਹੋਈ, ਫੈਮਿਲੀ ਤਾਂ ਬਸ ਜੀ ਫੈਮਿਲੀ ਤਾਂ ਫੈਮਿਲੀ ਹੈ, ਬੰਦਾ ਮਰਦ ਔਰਤ ਤੇ ਅੱਗੇ ਉਹਨਾਂ ਦੇ ਬੱਚੇ ਇਹ ਇਹ ਹੁਣ ਕੈਨੇਡੀਅਨ ਜਿਹੜਾ ਕਲਚਰ ਆ ਉਹਦੇ ਕੰਟੈਕਸਟ ਦੇ ਵਿੱਚ ਇਹ ਕਿਹਾ ਜਾਂਦਾ ਵੀ ਮਾਂ ਬਾਪ ਤੇ ਬੱਚੇ ਤੇ ਹੁਣ ਮਾਂ ਬਾਪ ਦੇ ਵਿੱਚੋਂ ਵੀ ਦੇਖੋ ਦੋਸਤੋ ਆ ਸਾਡੇ ਦੌਰ ਚ ਮਤਲਬ 30-35 ਸਾਲਾਂ ਚ ਹੀ ਮਾਂ ਤੇ ਬਾਪ ਹਸਬੈਂਡ ਵਾਈਫ ਤੇ ਉਹਦੇ ਬੱਚੇ ਕਿੰਨਾ ਕੁ ਫਰਕ ਪੈ ਗਿਆ ਦੇਖੋ ਥੋੜਾ ਜਿਹਾ ਵੀ ਹਸਬੈਂਡ ਵਾਈਫ ਪਹਿਲਾਂ ਤਾਂ ਲੀਗਲੀ ਮੈਰਿਡ ਨੂੰ ਹਸਬੈਂਡ ਵਾਈਫ ਕਹਿੰਦੇ ਸੀ ਕਹਿੰਦੇ ਤਾਂ ਹੁਣ ਵੀ ਆ ਪਰ ਹੁਣ ਇੱਕ ਲਿਵ ਇਨ ਰਿਲੇਸ਼ਨਸ਼ਿਪ ਆ ਗਿਆ ਵੀ ਹਸਬੈਂਡ ਵਾਈਫ ਭਾਵੇਂ ਨਾ ਵੀ ਹੋਣ ਪਰ ਉਹਨਾਂ ਦੇ ਬੱਚੇ ਪੈ ਗਿਆ ਨਾ ਫਰਕ ਫਿਰ ਫੈਮਿਲੀ ਦੇ ਵਿੱਚ ਹੁਣ ਦੱਸੋ ਇੱਕ ਹੋਰ ਵੱਡਾ ਫਰਕ ਵੀ ਦਾਦਾ ਦਾਦੀ ਫਿਰ ਨਿਕਲਣਗੇ ਨਾ ਬਾਹਰ ਨਿਕਲੇ ਕਿ ਨਹੀਂ ਨਿਕਲੇ ਸੋਚ ਲਿਓ ਹੈਨਾ ਸਾਡੇ 30-40 ਸਾਲਾਂ ਦੇ ਸਮੇਂ ਦੇ ਵਿੱਚ ਹੀ ਜਿਹੜੇ ਐਲਡਰ ਸੀ ਉਹ ਫੈਮਿਲੀ ਚੋਂ ਬਾਹਰ ਹੋ ਗਏ ਮੈਂ ਨੀ ਕਹਿੰਦਾ ਸੱਚੀ ਮੁੱਚੀ ਬਾਹਰ ਹੋ ਗਏ ਪਰ ਮਤਲਬ ਲੀਗਲੀ ਜਾਂ ਜਿਹੜਾ ਕੁਛ ਪੜਾਇਆ ਜਾਂਦਾ ਬੱਚਿਆਂ ਨੂੰ ਉਹਦੇ ਹਿਸਾਬ ਦੇ ਨਾਲ ਤੇ ਆਪੇ ਹੀ ਉਹਨਾਂ ਨਾਲ ਲਗਾ ਘੱਟ ਗਿਆ ਤੇ ਜਦੋਂ ਕਿ ਇੱਕ ਸੱਚਾਈ ਆ ਬਿੱਟਰ ਟਰੁੱਥ ਆ ਬਿੱਟਰ ਟਰੁੱਥ ਇਹ ਆ ਵੀ ਮਾਂ ਪਿਓ ਜਦੋਂ ਯੰਗ ਹੁੰਦੇ ਨੇ ਸਾਡੇ ਮਤਲਬ ਬੱਚਿਆਂ ਦੇ ਮਾਂ ਪਿਓ 30-35 ਸਾਲ ਦੇ ਹੋ ਗਏ ਉਹਨਾਂ ਦੇ ਬੱਚੇ 5-5-7-7 ਸਾਲ ਦੇ ਇਹ ਬਿੱਟਰ ਟਰੁੱਥ ਆ ਬਈ ਜ਼ਿੰਦਗੀ ਦੇ ਰੁਝੇਵੇ ਇੰਨੇ ਨੇ ਬਿਜ਼ੀ ਬਹੁਤ ਆ ਲਾਈਫ ਬਿਜ਼ੀ ਇਸ ਕਰਕੇ ਨੀ ਹੈਗੀ ਬਈ ਮਤਲਬ ਹਸਬੈਂਡ ਵਾਈਫ ਬਹੁਤਾ ਇੰਜੋਏ ਕਰਦੇ ਨੇ ਲਾਈਫ ਬਿਜ਼ੀ ਇਸ ਕਰਕੇ ਆ ਵੀ ਜ਼ਿੰਦਗੀ ਦੀਆਂ ਗਿਣਤੀਆਂ ਮਿਣਤੀਆਂ ਤੇ ਜ਼ਿੰਦਗੀ ਦੇ ਰਿਸੋਰਸਿਸ ਤੇ ਜ਼ਿੰਦਗੀ ਦੀਆਂ ਚੀਜ਼ਾਂ ਤੇ ਜ਼ਿੰਦਗੀ ਨੂੰ ਜਿਉਣ ਲਈ ਜਿਹੜੀਆਂ ਜ਼ਰੂਰਤਾਂ ਉਹਨਾਂ ਨੂੰ ਇਕੱਠਿਆਂ ਕਰਦੇ ਕਰਦੇ ਉਹਨਾਂ ਦਾ ਧਿਆਨ ਬੱਚਿਆਂ ਵੱਲ ਘੱਟ ਹੁੰਦਾ ਇਸ ਕਰਕੇ ਜਿਹੜੇ ਗ੍ਰੈਂਡ ਪੇਰੈਂਟਸ ਨੇ ਉਹ ਕਿਉਂਕਿ ਰਿਟਾਇਰਮੈਂਟ ਵੱਲ ਹੁੰਦੇ ਨੇ ਉਹ ਥੋੜਾ ਜਿਹਾ ਜ਼ਿਆਦਾ ਪਿਆਰ ਮੁਹੱਬਤ ਵੀ ਜ਼ਿਆਦਾ ਹੁੰਦਾ ਉਹਨਾਂ ਦਾ ਗ੍ਰੈਂਡ ਕਿਡਸ ਦੇ ਨਾਲ ਤੇ ਉਹ ਦੇਖ ਰੇਖ ਵੀ ਕਰ ਸਕਦੇ ਨੇ ਸੱਚਾਈ ਅਸਲ ਚ ਹੈ ਸਮਾਜ ਦੀ ਹੁਣ ਜਿਨ੍ਹਾਂ ਨੇ ਤਾਂ ਗ੍ਰੈਂਡ ਪੇਰੈਂਟਸ ਦੀ ਬੁੱਕਲ ਦੇ ਵਿੱਚ ਬੱਚਿਆਂ ਨੇ ਬੈਠ ਕੇ ਖੇਲਿਆ ਹੋਇਆ ਤੇ ਉਹਨਾਂ ਨੂੰ ਲਾਡ ਪਿਆਰ ਤੇ ਚਾਅ ਦਾ ਪਤਾ ਉਹ ਤਾਂ ਇਸ ਗੱਲ ਨੂੰ ਮਹਿਸੂਸ ਕਰ ਸਕਦੇ ਨੇ ਤੇ ਜਿਨ੍ਹਾਂ ਨੂੰ ਕੁਦਰਤੀ ਤੌਰ ਤੇ ਇਹ ਪਿਆਰ ਮੁਹੱਬਤ ਗ੍ਰੈਂਡ ਪੇਰੈਂਟਸ ਦੀ ਨਸੀਬ ਨਹੀਂ ਹੋਈ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਉਹ ਤਾਂ ਇਗਨੋਰੈਂਟ ਨੇ ਇਹ ਸਾਡੇ ਸਮਿਆਂ ਚ ਹੀ ਹੋਇਆ ਨਹੀਂ ਤਾਂ ਜੀ ਸਾਡੇ ਤੋਂ ਪਹਿਲਾਂ ਜਾਂ ਅਸੀਂ ਛੋਟੇ ਹੁੰਦੇ ਸੀ ਜਦੋਂ ਮਤਲਬ ਅੱਜ ਤੋਂ 30-35 ਸਾਲ ਦੀ ਗੱਲ ਜਾਂ ਸਾਡੇ ਮਾਂ ਪਿਓ ਜਦੋਂ ਛੋਟੇ ਹੁੰਦੇ ਸੀ ਉਦੋਂ ਤਾਂ ਈਵਨ ਚਾਚੇ ਤਾਏ ਵੀ ਸਾਡੀ ਫੈਮਿਲੀ ਦਾ ਹਿੱਸਾ ਹੁੰਦੇ ਸੀ ਚਾਚੇ ਤਾਏ ਬਿਲਕੁਲ ਸਾਡੀ ਫੈਮਿਲੀ ਦਾ ਹਿੱਸਾ ਹੁੰਦੇ ਸੀ ਬਿਲਕੁਲ ਸਾਡੀ ਫੈਮਿਲੀ ਦਾ ਹਿੱਸਾ ਸੀ ਸਾਂਝੇ ਪਰਿਵਾਰ ਹੁੰਦੇ ਸੀ ਤੇ ਮੈਂ ਤੁਹਾਨੂੰ ਇੱਕ ਹੋਰ ਹੈਰਾਨੀ ਵਾਲੀ ਗੱਲ ਦੱਸਦਾ ਜਿਹੜੇ ਪਿੰਡਾਂ ਚ ਨਾ ਜਿਹੜੀਆਂ ਫੈਮਿਲੀਜ਼ ਦੇ ਵਿੱਚ ਦੋਸਤੋ ਮੈਂ ਇੱਥੇ ਵੀ ਕਈ ਇਹੋ ਜਿਹੀਆਂ ਫੈਮਿਲੀਜ਼ ਨੂੰ ਮਿਲਿਆ ਜਿਹੜੀਆਂ ਫੈਮਿਲੀਜ਼ ਦੇ ਵਿੱਚ ਕਈ ਵਾਰੀ ਕੀ ਹੁੰਦਾ ਸੀ ਬਈ ਦੋ ਭੈਣਾਂ ਜਿਹੜੀਆਂ ਉਹ ਦੋ ਭਰਾਵਾਂ ਨੂੰ ਵਿਆਹੀਆਂ ਜਾਂਦੀਆਂ ਸੀ ਮਤਲਬ ਇਹ ਕਹਿ ਲੋ ਵੀ ਮਾਸੀ ਤੇ ਚਾਚੀ ਇੱਕੋ ਹੀ ਹੁੰਦੀ ਸੀ ਤੇ ਇਸੇ ਤਰ੍ਹਾਂ ਦਾਦੀਆਂ ਵੀ ਇਸ ਤਰ੍ਹਾਂ ਹੀ ਹੁੰਦੀਆਂ ਸੀ ਕਈ ਵਾਰੀ ਕਈ ਘਰਾਂ ਦੇ ਵਿੱਚ ਵੀ ਦੋ ਦਾਦੀਆਂ ਇਕੱਠੀਆਂ ਉਹ ਆਪੇ ਜਦੋਂ ਅੱਗੇ ਫੈਮਿਲੀ ਚੱਲੀ ਗਈ ਤੇ ਦਾਦੀਆਂ ਬਣ ਗਈਆਂ ਨਾ ਉਹ ਪਰਿਵਾਰਾਂ ਦੇ ਵਿੱਚ ਤਾਂ ਪਤਾ ਹੀ ਨਹੀਂ ਸੀ ਲੱਗਦਾ ਵੀ ਬਈ ਭੈਣ ਭਰਾ ਤੇ ਕਜ਼ਨ ਚੀਜ਼ ਕੀ ਹੁੰਦੇ ਨੇ ਉਹ ਭਰਾਵਾਂ ਵਾਂਗੂ ਹੀ ਸੀ ਇੱਥੇ ਵੀ ਮੈਂ ਕਈ ਫੈਮਿਲੀਜ਼ ਨੂੰ ਜਾਣਦਾ ਮੇਰਾ ਖਿਆਲ 3-4 ਸਾਲਾਂ ਦੀ ਗੱਲ ਆ ਤੇ ਮੈਂ ਇੱਕ ਘਰੇ ਗਿਆ ਜੀ ਆਪਣੇ ਬਿਜ਼ਨਸ ਦੇ ਸੰਬੰਧ ਚ ਉਹ ਭੈਣ ਜੀ ਮੈਨੂੰ ਦੱਸਣ ਲੱਗ ਗਏ ਕਹਿੰਦੇ ਵੀ ਜਿਹੜਾ ਆ ਜਿਹੜੇ ਲੜਕੇ ਦੀ ਤੁਸੀਂ ਗੱਲ ਕਰਦੇ ਹੋ ਨਾ ਜਿਹਦੇ ਕਰਕੇ ਤੁਸੀਂ ਕੋਈ ਮੈਂ ਸ਼ਾਇਦ ਕੋਈ ਕੋਈ ਡਾਕੂਮੈਂਟ ਵਗੈਰਾ ਚੱਕਣ ਗਿਆ ਸੀ ਕਹਿੰਦੇ ਅਸਲ ਦੇ ਵਿੱਚ ਇਹ ਮੇਰਾ ਦਿਓਰ ਆ ਤੇ ਮੈਂ ਇਹਨੂੰ ਆਪਣੇ ਪੁੱਤਾਂ ਵਾਂਗੂ ਸਮਝਦੀ ਆ ਮਤਲਬ ਮੈਂ ਬੜਾ ਹੀ ਹੈਰਾਨ ਹੋ ਗਿਆ ਵੀ ਪੰਜਾਬ ਦਾ ਕਲਚਰ ਸਟਿਲ ਇਹ ਸਾਡਾ ਕਲਚਰ ਆ ਵੀ ਆਪਣੇ ਦਿਓਰ ਨੂੰ ਕਹਿੰਦੀ ਵੀ ਅਸੀਂ ਦੋਨੇ ਭੈਣਾਂ ਇੱਕੋ ਘਰੇ ਸੀ ਤੇ ਮੇਰੀ ਛੋਟੀ ਭੈਣ ਮੈਥੋਂ ਕਾਫੀ ਫਰਕ ਆ ਉਮਰ ਦੇ ਵਿੱਚ ਤੇ ਐਵੇਂ ਮੇਰਾ ਜਿਹੜਾ ਦਿਓਰ ਆ ਇਹ ਤੇ ਇਹ ਮੇਰੇ ਹਸਬੈਂਡ ਨਾਲੋਂ ਉਮਰ ਦੇ ਵਿੱਚ ਥੋੜਾ ਜਿਹਾ ਫਰਕ ਆ ਪਰ ਅਸੀਂ ਇਹਨਾਂ ਨੂੰ ਆਪਣੇ ਬੱਚਿਆਂ ਵਾਂਗੂ ਸਮਝਦਾ ਤੇ ਇਕੱਠੇ ਹੀ ਰਹਿੰਦੇ ਆ ਮੈਨੂੰ ਬੜੀ ਖੁਸ਼ੀ ਹੋਈ ਇਸ ਗੱਲ ਦੀ ਹਨਾ ਇੱਕ ਪਾਸੇ ਤਾਂ ਸਿਸਟਮ ਇਹੋ ਜਿਹਾ ਚੱਲ ਰਿਹਾ ਵੀ ਪ੍ਰਾਈਵੇਸੀ ਹਰੇਕ ਬੰਦਾ ਪ੍ਰਾਈਵੇਸੀ ਭਾਲਦਾ ਦੂਜੇ ਪਾਸੇ ਉਹ ਪਿਆਰ ਮੁਹੱਬਤ ਤੇ ਨਿੱਘਾ ਭੈਣ ਭਰਾਵਾਂ ਦਾ ਹੈਨਾ ਜਿਹਦੇ ਚ ਬੰਦਾ ਇਸ ਗੱਲ ਨੂੰ ਅਹਿਮੀਅਤ ਦਿੰਦਾ ਵੀ ਠੀਕ ਹੈ ਨਿੱਜ ਹੁੰਦਾ ਪਰ ਇਸ ਦੇ ਬਾਵਜੂਦ ਵੀ ਫੈਮਿਲੀ ਹੈ ਜਿਹੜੀ ਉਹਦਾ ਨਿੱਘ ਇੰਨਾ ਹੁੰਦਾ ਵੀ ਨਿੱਜ ਪਾਸੇ ਹੋ ਜਾਂਦਾ ਉਹਦੇ ਤੋਂ ਅਸੀਂ ਵੀ ਉਹਨਾਂ ਪਰਿਵਾਰਾਂ ਦੇ ਵਿੱਚੋਂ ਆਏ ਹਾਂ ਜੀ ਤਿੰਨ ਚਾਰ ਭਰਾ ਭੈਣ ਇਕੱਠੇ ਰਹਿਣਾ ਹੈਨਾ ਤੇ ਹੌਲੀ ਹੌਲੀ ਜਦੋਂ ਫੈਮਿਲੀ ਡੇ ਦੇ ਵਿੱਚ ਸਿਰਫ ਤੇ ਸਿਰਫ ਗੱਲ ਇਸ ਫੈਮਿਲੀ ਤੇ ਕੇਂਦਰਿਤ ਹੋ ਜੇ ਵੀ ਹਸਬੈਂਡ ਵਾਈਫ ਦੇ ਬੱਚੇ ਇਹੀ ਫੈਮਿਲੀ ਹੁੰਦੇ ਆ ਇਹ ਮਨ ਨੂੰ ਕਿਤੇ ਨਾ ਕਿਤੇ ਨਾ ਇਹ ਗੱਲ ਜੀ ਪਤਾ ਨੀ ਇਹ ਫਿੱਟ ਜੀ ਨੀ ਬੈਠਦੀ ਤੇ ਦੂਜੀ ਗੱਲ ਵੀ ਜਦੋਂ ਆਪਾਂ ਗੱਲ ਫੈਮਿਲੀ ਤੇ ਹੀ ਕਰਨੀ ਹੋਵੇ ਤੇ ਲੋਕ ਕਹਿੰਦੇ ਨੇ ਜੀ ਫੈਮਿਲੀ ਦੀ ਖਾਤਰ ਸਾਰਾ ਕੁਝ ਕੁਰਬਾਨ ਕਰ ਦੇਣਾ ਚਾਹੀਦਾ ਜੀ, ਬੜੇ ਵੱਡੇ ਵੱਡੇ ਸੋਹਣੇ ਸੋਹਣੇ ਭਾਰੇ ਭਾਰੇ ਸ਼ਬਦ ਯੂਜ਼ ਕਰਕੇ ਲੈਕਚਰ ਦਿੰਦੇ ਨੇ, ਫੈਮਿਲੀ ਤਾਂ ਫੈਮਿਲੀ ਹੁੰਦੀ ਹੈ ਜੀ। ਤੇ ਸੱਚਾਈ ਦੋਸਤੋ ਕਈਆਂ ਨੂੰ ਪਤਾ ਪਰ ਬਹੁਤਿਆਂ ਨੂੰ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਵੀ ਮੈਂ ਸੱਚ ਦਾ ਸ਼ੀਸ਼ਾ ਥੋੜਾ ਜਿਹਾ ਦਿਖਾ ਦਾਂ ਵੀ 50% 50% ਜਿਹੜੀਆਂ ਫੈਮਿਲੀਜ਼ ਨੇ ਨਾ ਇਹ ਟੁੱਟੀਆਂ ਹੋਈਆਂ ਨੇ, ਬਰੋਕਨ ਫੈਮਿਲੀਜ਼ ਨੇ। ਮੈਨੂੰ ਕਿਤੇ ਕਿਤੇ ਲੱਗਦਾ ਬਈ ਜਿਹੜੀ ਗੱਲ ਜ਼ਿਆਦਾ ਤਿੜਕੀ ਹੋਵੇ ਨਾ ਕਿਸੇ ਸਮਾਜ ਦੇ ਵਿੱਚ, ਜਿਹੜੀ ਗੱਲ ਦਾ ਬਾਰ ਬਾਰ ਰੌਲਾ ਪਾਇਆ ਜਾਂਦਾ ਹੋਵੇ ਅਸਲ ਦੇ ਵਿੱਚ ਨਾ ਉਹਦਾ ਜਲੂਸ ਆਲਰੇਡੀ ਨਿਕਲਿਆ ਹੁੰਦਾ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਮੈਂ ਉਦਾਹਰਣ ਦੇ ਕੇ ਦੱਸੂਗਾ, ਸਾਡੇ ਦੇਸ਼ਾਂ ਚ ਨਾ ਜਿਹੜੇ ਦੇਸ਼ਾਂ ਚ ਅਸੀਂ ਆਪਾਂ ਇੱਕ ਮਿੰਟ ਲਈ ਫੈਮਿਲੀ ਡੇ ਤੋਂ ਪਾਸੇ ਚਲੇ ਜਾਂਦੇ, ਸਾਡੇ ਦੇਸ਼ਾਂ ਦੇ ਵਿੱਚ ਨਾ ਰੌਲਾ ਪਾਇਆ ਜਾਂਦਾ ਬਈ ਬੰਦੇ ਨੂੰ ਇਮਾਨਦਾਰ ਹੋਣਾ ਚਾਹੀਦਾ, ਤੇ ਇਮਾਨਦਾਰ ਭਾਲਿਆ ਲੱਭਦਾ ਨੀ ਕੋਈ। ਸਾਡੇ ਦੇਸ਼ ਦੇ ਵਿੱਚ ਮਤਲਬ ਹਰ ਇੱਕ ਗੱਲ ਤੇ ਜੇ ਕੋਈ ਸਧਾਰਨ ਗੱਲ ਕਰਦਾ ਨਾ, ਜੇ ਕੋਈ ਥੋੜਾ ਜਿਹਾ ਰਾਜ ਸੱਤਾ ਨਾਲੋਂ ਜਾਂ ਸਿਸਟਮ ਜਿਹੜੀ ਸੋਚ ਚੱਲ ਰਹੀ ਆ ਉਸ ਤੋਂ ਅਲੱਗ ਓਪੀਨੀਅਨ ਦਿੰਦਾ, ਕੋਈ ਕਹਿੰਦਾ ਫੈਡਰਲ ਸਿਸਟਮ ਹੋਣਾ ਚਾਹੀਦਾ, ਤੇ ਕਹਿਣਗੇ ਜੀ ਉਹ ਤਾਂ ਏਕਤਾ ਅਖੰਡਤਾ ਲਈ ਖਤਰਾ ਹੋ ਗਿਆ। ਏਕਤਾ ਅਖੰਡਤਾ ਬਹੁਤ ਵੱਡੀ ਗੱਲ ਆ, ਏਕਤਾ ਅਖੰਡਤਾ ਮਤਲਬ ਇਹਦਾ ਮਤਲਬ ਇਹ ਦੇਸ਼ ਇੱਕ ਅੰਦਰੋਂ ਵੈਸੇ ਹੀ ਟੁੱਟਣ ਜਾ ਰਿਹਾ ਕਿਉਂਕਿ ਬਹੁਤੇ ਲੋਕ ਭੁੱਖੇ ਮਰਦੇ ਨੇ। ਸਾਡੇ ਦੇਸ਼ ਦੇ ਵਿੱਚ ਇਹ ਕਿਹਾ ਜਾਂਦਾ ਵੀ ਜਿਹੜਾ ਬੰਦਾ ਨਾ ਸਾਧ ਸੰਤ ਆ ਉਹ ਦੁਨਿਆਵੀ ਜਿਹੜੇ ਰਸ ਨੇ ਉਹਨਾਂ ਤੋਂ ਦੂਰ ਆ, ਪਰ ਸਾਧ ਸੰਤ ਉੱਥੇ ਸਭ ਤੋਂ ਵੱਡੇ ਬਲਾਤਕਾਰੀ ਸਾਧ ਸੰਤ ਹੀ ਨੇ। ਸਾਡੇ ਦੇਸ਼ਾਂ ਚ ਇਹ ਕਿਹਾ ਜਾਂਦਾ ਬਈ ਇਮਾਨਦਾਰੀ ਤੇ ਤਰਸ ਸਭ ਤੋਂ ਵੱਡਾ ਗੁਣ, ਤੇ ਸਾਡੇ ਦੇਸ਼ਾਂ ਦੇ ਵਿੱਚ ਇਮਾਨਦਾਰੀ ਦੇ ਨਾਂ ਤੇ ਸਭ ਨੂੰ ਲੁੱਟਿਆ ਜਾਂਦਾ ਤੇ ਤਰਸ ਦਾ ਬਿਲਕੁਲ ਹੀ ਹੈ ਨੀ। ਸਾਹਮਣੇ ਖੜਾ ਬੰਦਾ ਭੁੱਖਾ ਮਰਦਾ ਹੋਵੇ, ਕਾਰ ਵੱਜੇ ਕਿਸੇ ਬੰਦੇ ਦੇ ਵਿੱਚ ਉਹਨੂੰ ਸੜਕ ਤੋਂ ਨੀ ਕੋਈ ਚੱਕਦਾ, ਜਾਣੀ ਇੰਨਾ ਕੁ ਤਰਸ ਦਾ ਮਤਲਬ ਜਿਹੜਾ ਕੁਛ ਹੈ ਉਸ ਤੋਂ ਉਲਟ ਪ੍ਰਚਾਰ ਕੀਤਾ ਜਾਂਦਾ। ਮੈਨੂੰ ਕਈ ਵਾਰ ਇਹਨਾਂ ਦੇਸ਼ਾਂ ਚ ਵੀ ਲੱਗਦਾ ਵੀ ਰੌਲਾ ਭਾਬੜਾ ਪੈ ਜਾਂਦਾ ਫੈਮਿਲੀ ਦੇ ਨਾਂ ਤੇ, ਤੇ 50% ਫੈਮਿਲੀ ਤਾਂ ਮੈਂ ਥੋੜਾ ਬੋਲ ਰਿਹਾ, ਇਹ ਤਾਂ ਡਾਟਾ ਬੋਲਦਾ, ਆਲਰੇਡੀ ਰੁੱਟੀਆਂ ਹੋਈਆਂ ਨੇ 50% ਫੈਮਿਲੀ ਜਿਹੜੀਆਂ ਜੁੜੀਆਂ ਹੋਈਆਂ ਨੇ ਅੰਦਰੋਂ ਟੁੱਟੀਆਂ ਹੋਈਆਂ। ਇੰਡੀਵਿਜੁਅਲਿਸਟਿਕ ਸੋਚ ਇੰਨੀ ਭਾਰੂ ਹੋ ਗਈ ਹੈ, ਇੰਨੀ ਜ਼ਿਆਦਾ ਭਾਰੂ ਹੋ ਗਈ ਹੈ ਵੀ ਉਹ ਜਿਹੜੀਆਂ ਫੈਮਿਲੀ ਦੀਆਂ ਕਦਰਾਂ ਕੀਮਤਾਂ ਨੇ ਨਾ ਉਹਨਾਂ ਦੇ ਜੜੀ ਤੇਲ ਦੇ ਰਹੀ ਹੈ। ਮੈਂ ਕੋਈ ਤੁਹਾਨੂੰ ਨੈਗੇਟਿਵ ਪਿਕਚਰ ਪੇਸ਼ ਨਹੀਂ ਕਰ ਰਿਹਾ, ਮੈਂ ਤਾਂ ਇਹ ਗੱਲਾਂ ਤੋਂ ਫੈਮਿਲੀ ਡੇ ਦੀ ਸ਼ੁਰੂਆਤ ਇਸ ਕਰਕੇ ਕੀਤੀ ਹੈ ਵੀ ਫੈਮਿਲੀ ਡੇ ਮਨਾਉਣ ਵੇਲੇ ਸੱਚੀ ਮੁੱਚੀ ਆਪਾਂ ਗੱਲਾਂ ਤਾਂ ਦੇਖੀਏ ਬਈ ਫੈਮਿਲੀ ਸੱਚੀ ਮੁੱਚੀ ਕਿਤੇ ਐਗਜ਼ਿਸਟ ਕਰਦੀਆਂ ਵੀ ਨੇ ਕਿ ਨਹੀਂ ਕਰਦੀਆਂ। ਜਿਹੜੀਆਂ ਕਰਦੀਆਂ ਨੇ ਸਾਡੀ ਤਾਂ ਇੱਛਾ ਭਾਈ ਉਹ ਫੈਮਿਲੀ ਤਰੱਕੀਆਂ ਕਰਨ, ਬੱਚੇ ਜਿਹੜੇ ਉਹ ਅੱਗੇ ਤਰੱਕੀਆਂ ਕਰਨ, ਮਾਂ ਪਿਓ ਜ਼ਿੰਦਗੀਆਂ ਭੋਗਣ ਲੰਮੀਆਂ। ਪਰ ਅਸਲ ਦੇ ਵਿੱਚ ਜਿਹੜੀ ਫੈਮਿਲੀ ਦਾ ਬੂਟਾ ਤੁਸੀਂ ਲਾਹਿਆ ਜਦੋਂ ਤੁਹਾਡੇ ਬੱਚੇ ਵਿਆਹੇ ਗਏ ਤੇ ਤੁਸੀਂ ਉਹ ਫੈਮਿਲੀ ਤੋਂ ਬਾਹਰ ਹੋ ਜਾਣਾ, ਇੱਕ ਕੌੜੀ ਸੱਚਾਈ ਆ। ਮੈਂ ਤਾਂ ਤੁਹਾਨੂੰ ਇਹ ਦੱਸਣ ਦੀ ਗੱਲ ਕਰ ਰਿਹਾ ਤੇ ਫੈਮਿਲੀ ਦਾ ਆਪਾਂ ਇੱਕ ਤਰੀਕੇ ਦੇ ਨਾਲ ਹਾਂ ਇਹ ਗੱਲ ਅਲੱਗ ਆ ਵੀ ਇਹ ਕਿਉਂ ਹੁੰਦਾ। ਸੀਨੀਅਰ ਹੋਮ ਜਾਂਦੇ ਨੇ ਲੋਕ, ਬੱਚਿਆਂ ਨੂੰ ਉਡੀਕਦੇ ਰਹਿੰਦੇ ਨੇ, ਉਹ ਆਪਾਂ ਬਾਅਦ ਦੇ ਵਿੱਚ ਗੱਲ ਕਰਾਂਗੇ। ਕੱਲੀ ਖੁਸ਼ੀ ਮਨਾਉਣ ਨਾਲ ਢੋਲ ਵਜਾਉਣ ਨਾਲ ਖੁਸ਼ੀ ਤੇ ਖੁਸ਼ੀ ਨਹੀਂ ਆਉਂਦੀ, ਖੁਸ਼ੀ ਤਾਂ ਆਉਂਦੀ ਹੈ ਜੇ ਆਪਾਂ ਖੁਸ਼ੀ ਦੇ ਰਾਹ ਚ ਜਿਹੜੇ ਅੜਿੱਕੇ ਹੁੰਦੇ ਆ ਉਹਨਾਂ ਨੂੰ ਸੰਬੋਧਿਤ ਹੁੰਦੀ ਹੈ ਨਾ। ਵੈਸੇ ਤਾਂ ਸਾਰੇ ਚਾਹੁੰਦੇ ਵੀ ਸਾਡੀ ਫੈਮਿਲੀ ਸੁਖੀ ਰਵੇ, ਆ ਹੋਵੇ ਉਹ ਹੋਵੇ, ਫੈਮਿਲੀ ਬਣੀ ਰਵੇ, ਪਰ ਫੈਮਿਲੀ ਨੂੰ ਤੋੜਨ ਵਾਲੇ ਜਿਹੜੇ ਕਾਰਨ ਨੇ ਜੇ ਅਸੀਂ ਉਹਨਾਂ ਦੀ ਗੱਲ ਨਹੀਂ ਕਰਦੇ ਤਾਂ ਇਹ ਫੈਮਿਲੀ ਫੁਮਲੀ ਡੇ ਮਨਾਉਣੇ ਐਵੇਂ ਡਰਾਮੇਬਾਜ਼ੀ ਹੁੰਦੀ ਆ। ਦੇਖੋ ਸਭ ਤੋਂ ਮੁੱਢਲੀ ਗੱਲ ਅੱਜ ਦੇ ਦੌਰ ਦੇ ਵਿੱਚ, ਫੈਮਿਲੀ ਤੁਹਾਡੀ ਖੁਸ਼ੀਆਂ ਤਾਂ ਪ੍ਰਾਪਤ ਕਰ ਸਕਦੀ ਹੈ, ਇਕੱਠੀ ਉਹ ਤਾਂ ਰਹਿ ਸਕਦੀ ਹੈ, ਜ਼ਿੰਦਗੀ ਦੇ ਸਾਰੇ ਆਨੰਦ ਫੈਮਿਲੀ ਦੇ ਸਾਰੇ ਮੈਂਬਰ ਤਾਂ ਮਾਣ ਸਕਦੇ ਨੇ ਜੇ ਇੱਕ ਮਿਨੀਮਮ ਮਤਲਬ ਉਹਨਾਂ ਨੂੰ ਫਾਈਨੈਂਸ਼ੀਅਲ ਜਿਹੜੀਆਂ ਲੋੜਾਂ ਨੇ ਉਹ ਪੂਰੀਆਂ ਹੁੰਦੀਆਂ, ਮਿਨੀਮਮ ਉਹਨਾਂ ਦੀ ਇਨਕਮ ਹੋਵੇ। ਮਾਰੋ ਕਾ ਝਾਤੀ ਮਾੜੀ ਜੀ ਫਿਰ ਆਲੇ ਦੁਆਲੇ ਫੈਮਿਲੀ ਤਾਂ ਗੱਲ ਬਾਅਦ ਚ, ਪਹਿਲਾਂ ਤਾਂ ਘਰ ਹੀ ਟੁੱਟ ਰਹੇ ਨੇ, ਘਰਾਂ ਦੀਆਂ ਮੌਰਗੇਜੇ ਜੀ। ਹੁਣ ਤੁਸੀਂ ਕਹੋਗੇ ਵਿੱਚ ਆਰਥਿਕਤਾ ਦਾ ਟੀਕਾ ਲੱਗਦਾ, ਟੀਕਾ ਲੱਗਦਾ ਹੈ ਜੀ, ਕਿਉਂਕਿ ਆਰਥਿਕਤਾ ਜਿਹੜੀ ਇਕੋਨਮੀ ਆ, ਇਕੋਨਮੀ ਹਰ ਇੱਕ ਚੀਜ਼ ਦੀ ਬੁਨਿਆਦ ਆ, ਪਲੇਟਫਾਰਮ ਆ ਇਕੋਨਮੀ। ਜੇ ਭਾਈ ਹਸਬੈਂਡ ਵਾਈਫ 24-24 ਘੰਟੇ ਲਾ ਕੇ ਵੀ ਬੱਚਿਆਂ ਨੂੰ ਰੋਟੀ ਨਹੀਂ ਦੇ ਸਕਦੇ, ਮੈਂ ਇਹ ਨਹੀਂ ਕਹਿੰਦਾ ਦੇਣਾ ਨਹੀਂ ਚਾਹੁੰਦੇ, ਦੇ ਨਹੀਂ ਸਕਦੇ, ਉਹਨਾਂ ਨੂੰ ਸ਼ੈਲਟਰ ਨਹੀਂ ਪ੍ਰੋਵਾਈਡ ਕਰ ਸਕਦੇ, ਹੈ ਨਾ, ਤੇ ਫਿਰ ਕਿਹੜੀ ਫੈਮਿਲੀ ਦੀਆਂ ਗੱਲਾਂ ਤੁਸੀਂ ਕਰਦੇ ਹੋ। ਮੈਂ ਤਾਂ ਇੱਕ ਆਮ ਕੈਨੇਡੀਅਨ ਦੀ ਗੱਲ ਕਰਦਾ ਵੀ 7-8 ਹਜ਼ਾਰ ਮੌਰਗੇਜਸ ਦੇ ਕੇ ਜਦੋਂ ਉਹਨਾਂ ਦੀ ਤਨਖਾਹ 3-4 ਹਜ਼ਾਰ ਹੋਵੇ ਆਫਟਰ ਟੈਕਸਿਸ, ਉਹਨਾਂ ਦੀ ਜੇਬ ਦੇ ਵਿੱਚ ਮਹੀਨੇ ਦਾ 4,000-5,000-7,000 ਪੈ ਰਿਹਾ ਤੇ 7-8 ਹਜ਼ਾਰ ਹੀ ਉਹਨਾਂ ਦੀ ਮੌਰਗੇਜ ਆ, ਤੇ ਚੀਜ਼ਾਂ ਇੰਨੀਆਂ ਮਹਿੰਗੀਆਂ ਹੋ ਗਈਆਂ ਨੇ, ਤੁਸੀਂ ਬਾਜ਼ਾਰ ਜਾਓ, ਤੁਹਾਡੀ ਜੇਬ ਹੋ ਜਾਂਦੀ ਹੈ ਖਾਲੀ, ਤੇ ਸਮਾਨ ਤੁਹਾਨੂੰ ਆਏ ਲਚਾਈਆਂ ਨਿਗਾਹ ਨਾਲ ਤੁਸੀਂ ਸਮਾਨ ਦੇਖਦੇ ਹੋ। ਕਿਹਾ ਤਾਂ ਜਾਂਦਾ ਨਾ ਵੀ ਬੱਚਿਆਂ ਨੂੰ ਬੈਲੈਂਸ ਡਾਇਟ ਦੇਣੀ ਚਾਹੀਦੀ ਹੈ ਜੀ। ਤੁਸੀਂ ਪੜ੍ਹ ਕੇ ਦੇਖੋ, ਇੰਨਾ ਤੁਸੀਂ ਨਾ ਇੱਕ ਐਵਰੇਜ ਕੈਨੇਡੀਅਨ ਸ਼ਰੀਫ ਦੀ ਡਾਇਟ ਜਿਹੜਾ ਚਾਰਟ ਹੁੰਦਾ ਨਾ, ਉਹਦੇ ਵਿੱਚ ਝਾਤੀ ਮਾਰ ਕੇ ਦੇਖੋ ਵੀ ਉਹਦੇ ਚ ਇੰਨੇ ਮਿਨਰਲ ਹੋਣੇ ਚਾਹੀਦੇ ਆ, ਵਿਟਾਮਿਨਸ ਹੋਣੇ ਚਾਹੀਦੇ ਆ, ਇੰਨੇ ਪ੍ਰੋਟੀਨ ਹੋਣੇ ਚਾਹੀਦੇ ਆ, ਇੰਨੇ ਫੈਟ ਹੋਣੀਆਂ ਚਾਹੀਦੀਆਂ, ਆਹ ਚੀਜ਼ਾਂ ਚਾਹੀਦੀਆਂ, ਆਹ ਚੀਜ਼ਾਂ ਚਾਹੀਦੀਆਂ ਤੇ ਆਹ ਚੀਜ਼ਾਂ ਚਾਹੀਦੀਆਂ। ਤੇ ਜੇ ਆਪਾਂ ਐਵਰੇਜ ਇੱਕ ਮਤਲਬ ਇੱਕ ਲੜਕਾ ਇੱਕ ਲੜਕੀ ਦੋ ਬੱਚੇ, ਚਲੋ ਦੋ ਲੜਕੀਆਂ ਵੀ ਹੋ ਸਕਦੀਆਂ, ਦੋ ਲੜਕੇ ਵੀ ਹੋ ਸਕਦੇ ਤੇ ਮਾਂ ਬਾਪ, ਉਹਨਾਂ ਦੀ ਐਵਰੇਜ ਖੁਰਾਕ ਆ ਜਿਹੜੀ ਦੇਖ ਕੇ ਆਪਾਂ ਉਹਦਾ ਮਹੀਨੇ ਦਾ ਬਜਟ ਬਣਾ ਕੇ ਦੇਖ ਲਾਂਗੇ, ਤੇ ਮੈਂ ਗਰੰਟੀ ਕਰਦਾ ਵੀ ਉਹਨਾਂ ਦੀ ਤਨਖਾਹ ਤੋਂ ਵੱਧ ਜੂਗਾ। ਤੇ ਜੇ ਤਨਖਾਹ ਤੋਂ ਵੱਧ ਭਾਈ ਰਹਿਣਗੇ ਕਿੱਥੇ? ਤਿੰਨ ਬੇਸਿਕ ਲੋੜਾਂ ਨੇ ਨਾ ਫੈਮਿਲੀ ਦੀਆਂ, ਫੈਮਿਲੀ ਤਾਂ ਤਾਹੀਓ ਹੋਊਗੀ ਜੇ ਤਿੰਨ ਬੇਸਿਕ ਲੋੜਾਂ। ਤੁਸੀਂ ਬਹੁਤ ਵਾਰੀ ਇੱਥੇ ਲੋਕ ਸਵਾਲ ਕਰਦੇ ਨੇ, ਕਹਿੰਦੇ ਨੇ ਇਸ ਗੱਲ ਤੇ ਟਾਕ ਸ਼ੋ ਕਰਾਂਗੇ ਬਈ ਜਿਹੜੇ ਇੱਥੋਂ ਦੇ ਬੱਚੇ ਨੇ ਉਹ ਜੀ ਵਿਆਹ ਨੀ ਕਰਾਉਣਾ ਚਾਹੁੰਦੇ, ਘੱਟ ਕਰਾਉਂਦੇ ਨੇ, ਲੰਮੀ ਉਮਰ ਹੋ ਜਾਂਦੀ ਆ, ਭੱਜਦੇ ਨੇ ਦੂਰ, ਉਹ ਕਹਿੰਦੇ ਅਸੀਂ ਰਿਸਪੋਂਸੀਬਿਲਟੀ ਨੀ ਚੱਕ ਸਕਦੇ। ਕਾਫੀ ਲੋਕ ਨੇ ਇਹ ਜੀ, ਕਿਉਂ ਨੀ ਚੱਕ ਸਕਦੇ? ਕਿਉਂਕਿ ਉਹਨਾਂ ਨੂੰ ਪਤਾ ਵੀ ਆ ਲੋੜਾਂ ਨੀ। ਜਿਹੜਾ ਬੰਦਾ ਇੱਥੋਂ ਦਾ ਨੌਜਵਾਨ ਚੰਗਾ ਪੜ੍ਹ ਲਿਖ ਜਾਂਦਾ ਜਿਹੜਾ, ਉਹ ਵੀ ਜ਼ਿੰਮੇਵਾਰੀ ਚੱਕਣ ਤੋਂ ਭੱਜਦਾ, ਕਿਉਂਕਿ ਆਹ ਠੋਸ ਸੋਲਿਡ ਹਕੀਕਤ ਆ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ। ਜਿਹਨੇ ਫੈਮਿਲੀ ਦੀ ਬੁਨਿਆਦ ਬੰਨਣੀ ਆ, ਆ ਗਈ ਨਾ ਮਹਿੰਗਾਈ ਵਿੱਚ ਆਰਥਿਕਤਾ, ਆ ਗਈ ਨਾ ਹਰ ਇੱਕ ਗੱਲ ਦੇ ਉੱਤੇ ਆਰਥਿਕਤਾ ਆਉਂਦੀ, ਹਰ ਇੱਕ ਗੱਲ ਤੇ ਜਿਹੜੀ ਇਕਾਨਮੀ ਆ, ਫਾਈਨੈਂਸ਼ੀਅਲ ਜਿਹੜੇ ਕੰਸਟ੍ਰੇਂਟਸ ਨੇ ਆ ਕੇ ਦੀਵਾਰ ਵਾਂਗੂ ਖੜ ਜਾਂਦੇ ਨੇ। ਵੀ ਜਿਹੜੇ ਬੰਦੇ ਨੇ ਪਰਿਵਾਰ ਸ਼ੁਰੂ ਕਰਨਾ, ਫੈਮਿਲੀ ਬਣਾਉਣੀ ਆ, ਖੁਸ਼ ਰੱਖਣ ਦੀ ਤਾਂ ਗੱਲ ਬਾਅਦ ਦੀ ਹੈ, ਕੀ ਉਹ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਉਹਦੀਆਂ ਆਪਦੀਆਂ ਪੂਰੀਆਂ ਹੋ ਰਹੀਆਂ? ਕੀ ਉਹ ਚਾਰ ਮੈਂਬਰਾਂ ਦਾ ਪਰਿਵਾਰ ਮਿੱਥ ਕੇ ਉਹ ਬੁਨਿਆਦੀ ਲੋੜਾਂ ਪੂਰੀਆਂ ਕਰ ਲੂਗਾ? ਨਹੀਂ ਕਰ ਸਕਦਾ। ਮੈਂ ਕਹਿੰਦਾ ਦੇਸ਼ ਦਾ ਪ੍ਰਧਾਨ ਮੰਤਰੀ ਵੀ ਹੋਵੇ ਨਾ ਜੀ, ਆਪਦੀ ਤਨਖਾਹ ਗਿਣ ਲਈ ਆਫਟਰ ਟੈਕਸਿਸ ਦੋ ਬੱਚਿਆਂ ਦਾ, ਤੇ ਉਹ ਆਪਣੀ ਤਨਖਾਹ ਦੇ ਨਾਲ ਆਪਣੀ ਫੈਮਿਲੀ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਨਹੀਂ ਕਰ ਸਕਦਾ ਜੇ ਉਹ ਟੋਰਾਂਟੋ ਵਰਗੇ ਸ਼ਹਿਰ ਚ ਰਹਿੰਦਾ ਤੇ ਜਿਹੇ ਜੇ ਘਰ ਦੇ ਵਿੱਚ ਰਹਿੰਦਾ। ਚਲੋ ਤਾਂ ਸਰਕਾਰੀ ਰਹਿਸ਼ ਹੁੰਦੀ ਹੈ ਨਾ, ਜੇ ਬਾਹਰ ਰਹਿਣ ਲੱਗੇ ਮਾੜਾ ਜਾਂ ਅੰਦਾਜ਼ਾ ਲਾ ਕੇ। ਮੈਂ ਜੀ ਮੇਅਰ ਦੀ ਤੁਸੀਂ ਪ੍ਰਧਾਨ ਮੰਤਰੀ ਦੀ ਗੱਲ ਕੀਤੀ ਹੈ, ਮੈਂ ਮੇਅਰ ਤੇ ਆ ਜਾਂਦਾ। ਹਾਈਐਸਟ ਪੇਡ ਮੇਅਰ ਨੇ ਜਿਹੜੇ ਜਾਂ ਜਿਹੜੇ ਐਮ ਪੀ ਪੀ ਨੇ ਕਿੰਨੀ ਤਨਖਾਹ ਲੈਂਦੇ ਨੇ ਤੁਸੀਂ ਆਪੇ ਹੀ ਕੈਲਕੂਲੇਟ ਕਰ ਲਓ, ਪਰ ਰੇਡੀਓ ਤੇ ਕਾਹਨੂੰ ਸਮਾਂ ਬਰਬਾਦ ਕਰਨਾ? ਤੇ ਉਹਦੇ ਬਰਾਬਰ ਤੁਸੀਂ ਕੋਈ ਇੱਕ ਡੇਢ ਲੱਖ ਡਾਲਰ ਕਮਾਉਣ ਦਾ ਬੰਦਾ, ਦੋ ਲੱਖ ਡਾਲਰ ਕਮਾਉਣ ਦਾ ਬੰਦਾ ਵੀ ਅੱਜ ਦੇ ਸਮੇਂ ਦੇ ਵਿੱਚ ਕਿੰਨੀ ਮੋਰਗੇਜ ਦੇ ਰਿਹਾ, ਕਿੰਨੇ ਉਹਦੇ ਫੈਮਿਲੀ ਦੇ ਖਰਚੇ ਨੇ, ਜੇ ਬਿਮਾਰ ਠਮਾਰੋ ਜੇ ਕਿਵੇਂ ਖਰਚਾ ਚੱਲੂ, ਤੇ ਮੈਂ ਤੈਨੂੰ ਲਿਖ ਕੇ ਦੇ ਦਿੰਦਾ, ਉਹ ਸਾਰੀ ਫੈਮਿਲੀ ਦਾ ਬੋਝ ਆ ਜਿਹੜਾ ਉਹ ਚੱਕਣ ਤੋਂ ਅਸਮਰਥ ਆ। ਇਹ ਸੱਚਾਈ ਆ ਸਾਡੇ ਸਮਾਜ ਦੀ। ਇੱਕ ਦਿਨ ਮੈਂ ਨਾ ਰਿਵਰਸ ਮਾਈਗ੍ਰੇਸ਼ਨ ਦੇ ਉੱਤੇ ਟਾਕ ਸ਼ੋਅ ਕੀਤਾ ਸੀ, ਮੈਨੂੰ ਪੰਜ ਚਾਰ ਬਾਅਦ ਚ ਕਾਲ ਆਈਆਂ, ਕਹਿੰਦੇ ਜੀ ਮੈਂ ਕਿਹਾ ਸੀ, ਮੈਂ ਕਿਹਾ ਵੀ ਰਿਵਰਸ ਮਾਈਗ੍ਰੇਸ਼ਨ ਜਿਹੜੀ ਨਾ ਉਹ ਰੌਲਾ ਰੱਪਾ ਪਾਈ ਜਾਂਦੇ, ਹੋਣੀ ਨੀ, ਵੱਡੇ ਪੱਧਰ ਤੇ ਨੀ ਹੋਣੀ, ਮਾੜੇ ਮੋਟੇ ਠੀਕ ਆ। ਹੁਣ ਇੱਥੇ ਵੀਡੀਓ ਪਾ ਕੇ ਲੋਕ ਗੱਲ ਕਰਦੇ ਵੀ ਅਸੀਂ 2.5 ਲੱਖ ਡਾਲਰ ਕਮਾਉਂਦੇ ਹਾਂ ਟੋਰਾਂਟੋ ਦੇ ਵਿੱਚ, ਅਸੀਂ ਵਾਪਸ ਜਾ ਰਹੇ ਹਾਂ ਕਿਉਂਕਿ ਅਸੀਂ 2.5 ਲੱਖ ਡਾਲਰ ਦੇ ਨਾਲ ਸਾਨੂੰ ਲੱਗਦਾ ਵੀ ਅਗਲੇ 10-15 ਸਾਲ ਚ ਅਸੀਂ ਇੱਥੇ ਹੀ ਖੜੇ ਰਵਾਂਗੇ ਜਾਂ ਇੱਥੇ ਥੱਲੇ ਚਲੇ ਜਾਵਾਂਗੇ। ਇਹ ਸੱਚਾਈ ਆ, ਪਰ ਫੇਰ ਵੀ ਲੋਕਾਂ ਨੇ ਇੱਥੇ ਰਹਿਣਾ ਫੇਰ ਵੀ। ਪਰ ਗੱਲ ਤਾਂ ਆਪਾਂ ਫੈਮਿਲੀ ਦੇ ਦੀ ਕਰ ਰਹੇ ਸੀ ਨਾ, ਉਹ ਆਪਾਂ ਫੇਰ ਕਿਸੇ ਦਿਨ ਗੱਲ ਕਰ ਲਾਂਗੇ। ਫੈਮਿਲੀ ਨੂੰ ਚਲਾਉਣ ਦੇ ਲਈ ਜਿਹੜੇ ਪਹੀਏ ਹੁੰਦੇ ਨੇ ਨਾ, ਜੇ ਉਹ ਪਹੀਏ ਹੀ ਪੈਂਚਰ ਹੋਏ ਆਪਾਂ ਪਹਿਲਾਂ ਉਹਨਾਂ ਦੀ ਗੱਲ ਕਰਦੇ ਹਾਂ। ਪਹਿਲਾਂ ਤਾਂ ਉਹ ਪਹੀਏ ਠੀਕ ਕਰਨੇ ਪੈਂਦੇ ਆ, ਤੁਹਾਨੂੰ ਫਾਈਨੈਂਸ਼ੀਅਲੀ ਸਟੇਬਲ ਹੋਣਾ ਪੈਂਦਾ, ਤੁਹਾਨੂੰ ਭੀੜ ਦੇ ਵਿੱਚੋਂ ਅੱਗੇ ਨਿਕਲਣਾ ਪੈਂਦਾ ਤੁਹਾਨੂੰ। ਚਲੋ ਇੱਕ ਤਾਂ ਗੱਲਾਂ ਜਿਹੜੀਆਂ ਸਮਾਜ ਨੇ ਪੂਰੀਆਂ ਕਰਨੀਆਂ ਹੁੰਦੀਆਂ, ਕੁਛ ਗੱਲਾਂ ਜਿਹੜੀਆਂ ਬੰਦੇ ਤੇ ਆਪਦੇ ਤੇ ਵੀ ਹੁੰਦੀਆਂ ਨੇ, ਇਨਸਾਨ ਤੇ ਵੀ, ਆਪ ਸਕਿੱਲ ਐਕਵਾਇਰ ਕਰੇ, ਆਪ ਉਹ ਭੀੜ ਚੋਂ ਥੋੜਾ ਜਿਹਾ ਅੱਗੇ ਨਿਕਲੇ, ਆਪ ਉਹਦੇ ਚ ਰੁਜ਼ਗਾਰ ਆਪ ਕ੍ਰੀਏਟ ਕਰੇ, ਜੇ ਉਹਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਉਹ ਥੋੜਾ ਜਿਹਾ ਮਿਹਨਤ ਕਰੇ, ਦੱਬ ਕੇ ਜਿੰਨਾ ਕੁ ਟਾਈਮ ਲਾ ਸਕਦਾ। ਮੈਂ ਨੀ ਕਹਿੰਦਾ ਵੀ ਬਹੁਤਾ ਓਵਰ ਟਾਈਮ ਲਾਓ ਜਾਂ ਕਰੋ, ਤਾਂ ਮੈਂ ਤਾਂ ਕਹਿੰਦਾ ਕੰਮ ਹੀ 8 ਘੰਟੇ ਕਰਨਾ ਚਾਹੀਦਾ, ਪਰ ਜੇ 8 ਘੰਟੇ ਗੁਜ਼ਾਰਾ ਨਹੀਂ ਹੁੰਦਾ ਤਾਂ ਫਿਰ 12 ਘੰਟੇ ਇਹ ਡਾਇਰੈਕਸ਼ਨ ਆ। ਜੇ 8 ਘੰਟੇ ਕੰਮ ਕਰਕੇ ਤੁਹਾਡਾ ਵਧੀਆ ਸੋਹਣਾ ਗੁਜ਼ਾਰਾ ਨਹੀਂ ਹੁੰਦਾ, 12 ਘੰਟੇ ਕਰਕੇ ਵੀ ਨਹੀਂ ਹੋਣਾ, ਕੁਛ ਦੇਰ ਲਈ ਹੋਜੂਗਾ, ਪਰ ਅਲਟੀਮੇਟਲੀ ਤੁਸੀਂ ਆਪਦੀ ਉਮਰ ਘਟਾ ਲਓਗੇ, ਕਿਉਂਕਿ ਸਟ੍ਰੈਸ ਆ ਜਿਹੜਾ, ਸਟ੍ਰੈਸ ਚੱਕਦੇ ਬੰਦੇ ਦੀ ਉਮਰ ਆ ਜਿਹੜੀ ਉਹ ਘੱਟਦੀ ਓ ਘੱਟਦੀ ਆ ਨਾ ਇਨਸਾਨ ਦੀ। ਸਟ੍ਰੈਸ ਦੇ ਨਾਲ ਹੋਰ 20 ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ, ਸਟ੍ਰੈਸ ਦੇ ਨਾਲ ਡਾਕਟਰ ਦੱਸਦੇ ਨੇ ਕਹਿੰਦੇ ਆਰਟਰੀਜ਼ ਜਿਹੜੀਆਂ ਹੈਗੀਆਂ ਉਹ ਸਖਤ ਹੋ ਜਾਂਦੀਆਂ ਜੀ, ਆਹ ਹੋ ਜਾਂਦਾ, ਉਹ ਹੋ ਜਾਂਦਾ, ਤੁਹਾਨੂੰ ਪਤਾ ਹੀ ਆ ਸਟ੍ਰੈਸ ਨਾਲ ਹਾਈਪਰ ਟੈਨਸ਼ਨ, ਬਲੱਡ ਪ੍ਰੈਸ਼ਰ, ਬੰਦਾ ਕੁੜਦਾ ਰਹਿੰਦਾ, ਸੜਦਾ ਰਹਿੰਦਾ। ਇਸ ਕਰਕੇ ਸਟ੍ਰੈਸ ਫਰੀ ਜ਼ਿੰਦਗੀ ਜਿਉਣ ਲਈ ਤੁਹਾਡੇ ਕੋਲ ਸਫੀਸ਼ੀਐਂਟ ਟਾਈਮ ਚਾਹੀਦਾ, ਤੁਹਾਡੇ ਕੋਲ ਤੇ ਤੁਹਾਡੀ ਫੈਮਿਲੀ ਕੋਲ। ਬੰਦਾ ਹੱਸੇ ਖੇਡੇ ਸੰਗੀਤ ਸੁਣੇ ਪੜ੍ਹੇ ਲਿਖੇ 8 ਘੰਟੇ ਕੰਮ ਕਰੇ, ਬਾਅਦ ਚ ਮਾਂ ਪਿਓ ਕੋਲੇ ਵੀ 2-4 ਮਿੰਟ ਅੱਧਾ ਘੰਟਾ ਬੈਠੇ ਗੱਲਾਂ ਸੁਣੇ ਪੁਰਾਣੀਆਂ, ਹਨਾ, ਫੇਰ ਹੀ ਫੈਮਿਲੀ ਚੱਲ ਸਕਦੀ ਹੈ। ਜਿੰਨੀ ਦੇਰ ਤਾਈ ਅਸੀਂ ਆਲੇ ਦੁਆਲੇ ਸਾਰੀਆਂ ਗੱਲਾਂ ਨੂੰ ਐਡਰੈਸ ਨਹੀਂ ਕਰਦੇ, ਐਵੇਂ ਕਹੀ ਜਾਂਦੇ ਆ ਜੀ ਫੈਮਿਲੀ ਡੇ ਮੁਬਾਰਕ, ਇਹ ਕਹਿਣ ਨੂੰ ਤਾਂ ਬੜਾ ਸੋਹਣਾ ਲੱਗਦਾ, ਕਹਿਣ ਨੂੰ ਬਹੁਤ ਸੋਹਣਾ ਲੱਗਦਾ ਵੀ ਫੈਮਿਲੀ ਖੁਸ਼ ਰਹਿਣ, ਪਰ ਖੁਸ਼ ਕਿਵੇਂ ਰਹਿਣਗੀਆਂ? ਉਹ ਖੁਸ਼ੀ ਆਊ ਕਿੱਥੋਂ? ਕੋਈ $2 ਦੀ ਚੀਜ਼ ਤਾਂ ਮਿਲਦੀ ਨੀ। ਜੇ $20 ਪਲੱਸ ਟੈਕਸਿਸ ਦੇਣ ਦੇ ਨਾਲ ਸਾਨੂੰ ਕਿਤੇ ਦੁਕਾਨ ਤੋਂ ਖੁਸ਼ੀ ਮਿਲਦੀ ਹੋਵੇ ਤਾਂ ਜ਼ਰੂਰ ਲੈ ਆਈਏ। ਕਾਰਡ ਜ਼ਰੂਰ ਦੇ ਸਕਦੇ ਹੋ ਤੁਸੀਂ, ਗੁਲਦਸਤਾ ਦੇ ਸਕਦੇ ਹੋ ਫੁੱਲਾਂ ਦਾ, ਮਠਿਆਈ ਦਾ ਡੱਬਾ ਦੇ ਸਕਦੇ ਹੋ, ਪਰ ਸੱਚੀ ਮੁੱਚੀ ਖੁਸ਼ੀ ਮਤਲਬ ਲਿਆਉਣ ਦੇ ਲਈ ਨਾ ਸਾਨੂੰ ਖੁਸ਼ੀ ਲਿਆਉਣ ਲਈ ਐਫਰਟਸ ਕਰਨੀਆਂ ਪੈਂਦੀਆਂ ਨੇ। ਮੇਰਾ ਕਹਿਣ ਦਾ ਮਤਲਬ ਹੈਗਾ ਬਈ ਸਾਡੀਆਂ ਜਿਹੜੀਆਂ ਫੈਮਿਲੀਜ਼ ਨੇ ਅੱਜ ਤੋਂ 30-40 ਸਾਲ ਪਹਿਲਾਂ ਮੁਕਾਬਲਤਨ ਖੁਸ਼ ਰਹਿੰਦੀਆਂ ਸੀ ਘੱਟ ਐਫਰਟ ਕਰਕੇ, ਤੇ ਉਹ ਫੈਮਿਲੀ ਟਾਈਮ ਹੁੰਦਾ ਸੀ ਉਹਨਾਂ ਕੋਲੇ। ਹੁਣ ਜਿਹੜੇ ਲੋਕ ਆਮ ਕਰਕੇ ਅਸੀਂ ਦੇਖਦੇ ਜੀ ਸਾਨੂੰ ਫੈਮਿਲੀ ਟਾਈਮ ਗੁਜ਼ਾਰਨਾ ਚਾਹੀਦਾ, ਫੈਮਿਲੀ ਚ ਬੈਠਣਾ ਚਾਹੀਦਾ, ਉਹ ਭਲਿਓ ਮਾਨਸੋ 24 ਘੰਟਿਆਂ ਦੇ ਵਿੱਚ ਫੈਮਿਲੀ ਚ ਬੈਠਣ ਲਈ ਟਾਈਮ ਹੀ ਹੈ ਨੀ। ਮੈਂ ਤਾਂ ਆਮ ਬੰਦੇ ਦੀ ਗੱਲ ਕਰ ਰਿਹਾ, ਖਾਸ ਬੰਦੇ ਠੀਕ ਹੈ, ਖਾਸ ਬੰਦੇ ਓਵਰਆਲ ਜਿਹੜੀ ਮਿਡਲ ਕਲਾਸ ਸੀ ਨਾ, ਮਿਡਲ ਕਲਾਸ ਕੋਲ ਕਾਫੀ ਸਾਰਾ ਸਮਾਂ ਹੁੰਦਾ ਸੀ ਫੈਮਿਲੀ ਚ ਬੈਠਣ ਲਈ। ਉਹ ਮਿਡਲ ਕਲਾਸ ਜਿਹੜੀ ਉਹ ਲੋਅਰ ਕਲਾਸ ਦੇ ਵਿੱਚ ਫਾਈਨੈਂਸ਼ੀਅਲੀ ਇਕਨੋਮਿਕ ਜਿਹੜੇ ਲੋਅਰ ਕਲਾਸ ਆ ਉਹਦੇ ਸ਼ਾਮਿਲ ਹੋ ਰਹੀ ਹੈ, ਜਿਹੜੀ ਮਤਲਬ ਜਿਹਨਾਂ ਕੋਲ ਘੱਟ ਸਾਧਨ ਘੱਟ ਨੇ, ਮਿਹਨਤ ਕਰਨ ਦੇ ਬਾਵਜੂਦ ਵੀ ਜਿਹਨਾਂ ਕੋਲ ਸਾਧਨ ਘੱਟ ਨੇ, ਲੋ ਪੇਇੰਗ ਜੋਬ ਤੇ ਵਿਚਾਰਿਆਂ ਨੂੰ ਕੰਮ ਕਰਨਾ ਪੈ ਰਿਹਾ, ਉਹਨਾਂ ਦੀ ਗਿਣਤੀ ਵੱਧ ਰਹੀ ਹੈ, ਉਹਨਾਂ ਦੀ ਐਕਸਪਲੋਇਟੇਸ਼ਨ ਵੱਧ ਰਹੀ ਹੈ। ਮਿਡਲ ਕਲਾਸ ਲਗਾਤਾਰ ਜਿਹੜੀ ਲੋਅਰ ਇਕਨੋਮਿਕ ਕਲਾਸ ਆ ਉਹਦੇ ਚ ਟਰਾਂਸਫਾਰਮ ਹੋ ਰਹੀ ਹੈ। ਆਪਾਂ ਕੱਲ ਵੀ ਗੱਲ ਕੀਤੀ ਸੀ ਜਿਹੜੇ ਵੱਡੇ ਨੇ ਮਗਰਮੱਛ ਉਹ ਵੱਡੇ ਹੋਏ ਜਾਂਦੇ, ਮੋਟੇ ਹੋਏ ਜਾਂਦੇ, ਹੈਨਾ, ਉਹਨਾਂ ਦੇ ਢਿੱਡ ਮੋਟੇ ਹੋਏ ਜਾਂਦੇ, ਉਹਨਾਂ ਦੀ ਤਜੋਰੀਆਂ ਮੋਟੀਆਂ ਹੋਈ ਜਾਂਦੀਆਂ, ਪਰ ਮਿਡਲ ਕਲਾਸ ਲਗਾਤਾਰ ਲੋਅਰ ਕਲਾਸ ਦੇ ਵਿੱਚ ਲੋਅਰ ਜਿਹੜੀ ਇਕਨੋਮਿਕ ਕਲਾਸ ਆ ਉਹਦੇ ਵਿੱਚ ਚੇਂਜ ਹੋ ਰਹੀ ਹੈ। ਤੇ ਫੈਮਿਲੀ ਫੂਮਿਲੀ ਵਾਲੇ ਕਨਸੈਪਟ ਆ ਜਿਹੜੇ ਨਾ ਇਹ ਹੌਲੀ 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 ਇਹਨਾਂ ਨੂੰ ਦਿਨ ਮਨਾਈ ਜਾਓ, ਪਰ ਅਸਲ ਦੇ ਵਿੱਚ ਜੜਾਂ ਦੇ ਵਿੱਚ ਤੇਲ ਦੇਈ ਜਾਓ। ਇਹ ਨੀਤੀ ਹੈ ਜੀ ਸਿਸਟਮ ਦੀ। ਆਪਾਂ ਐਂ ਕਰਦੇ ਹਾਂ ਦੋਸਤੋ, ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਆਪਣੀਆਂ ਗੱਲਾਂ ਨੂੰ ਜਾਰੀ ਰੱਖਾਂਗੇ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫੇਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611 416-732-2611 ਨਾਮ ਯਾਦ ਰੱਖੀ ਜਸ ਭੁੱਲਰ।
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
Hey mama,
ਮਾਮਾਸ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਉ ਸਰਵਿੰਗ ਇਨ ਬ੍ਰਾਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਡਿਪ ਫਾਰ ਜਸਟ $28.95.
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਜ਼ਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਰਾਜਪਾਲ ਬਰਾੜ ਸਪੌਂਸਰ ਕਰ ਰਹੇ ਨੇ, ਤੇ ਬਰਾੜ ਸਾਹਿਬ ਦਾ ਨੰਬਰ ਹੈਗਾ ਜੀ 416-917-1456 416-917-1456। ਦੇਖੋ ਜੀ ਇਹ ਲਾਈਫ ਇੰਸ਼ੋਰੈਂਸ ਤਾਂ ਕਰਦੇ ਹੀ ਕਰਦੇ ਨੇ, ਨਾਲ ਡਿਸੇਬਿਲਟੀ ਕ੍ਰਿਟੀਕਲ ਇੰਸ਼ੋਰੈਂਸ ਕਰਦੇ ਨੇ, ਨਾਲ ਦੀ ਨਾਲ ਜੇ ਤੁਹਾਡੇ ਪੇਰੈਂਟਸ ਇੱਥੇ ਆ ਰਹੇ ਨੇ ਤੇ ਸੁਪਰਵੀਜ਼ਾ ਇੰਸ਼ੋਰੈਂਸ ਕਰਾਉਣੀ ਆ, ਤੇ ਨਾਲ ਹੀ ਨਾ ਇਹ ਤੁਹਾਡਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਦੇ ਰਹਿੰਦੇ ਨੇ ਵੀ ਤੁਹਾਡੇ ਪੈਸਿਆਂ ਦੀ ਜੋੜੇ ਹੋਏ ਪੈਸਿਆਂ ਦੀ ਸੋਹਣੀ ਗਰੋਥ ਹੁੰਦੀ ਆ। ਆਪਾਂ ਕਈ ਵਾਰੀ ਕੀ ਆਮ ਕਰਕੇ ਦੇਖੋ ਸੇਵਿੰਗ ਕਰਨੀ ਬਹੁਤ ਜ਼ਰੂਰੀ ਗੱਲ ਆ, ਪਰ ਓਨਾ ਹੀ ਜ਼ਰੂਰੀ ਹੈ ਵੀ ਜਿਹੜੇ ਤੁਹਾਡੇ ਸੇਵ ਕੀਤੇ ਹੋਏ ਪੈਸੇ ਨੇ ਕੀ ਉਹਨਾਂ ਦੀ ਗਰੋਥ ਹੋ ਰਹੀ ਹੈ, ਵੱਧ ਰਹੇ ਨੇ, ਤੇ ਇਹਨਾਂ ਤੋਂ ਤੁਸੀਂ ਸਾਲ ਦੋ ਸਾਲ ਬਾਅਦ ਆਪਣਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਾਉਂਦੇ ਰਹੇ ਕਰੋ। ਆਮ ਆਪਾਂ ਬੈਂਕਾਂ ਜਾਂਦੇ ਹਾਂ, ਬੈਂਕ ਵਾਲੇ ਨੂੰ ਕਹਿ ਦਿੰਦੇ ਜੀ TFSA ਕਰ ਦਿਓ, ਆਪਣਾ GIC ਕਰ ਦਿਓ, ਆਹ ਕਰ ਦਿਓ ਉਹ ਕਰ ਦਿਓ, ਪਰ ਉਹ ਇਹ ਦੱਸਦੇ ਨੇ ਵੀ ਉਹ ਨਾ ਉਹ TFSA ਵਿੱਚ ਲਾਏ ਹੋਏ ਪੈਸੇ ਅੱਗੇ ਕਿੱਥੇ ਲੱਗੇ ਹੋਏ ਨੇ ਤੁਹਾਡੇ, ਇਹ ਮੈਟਰ ਕਰਦਾ, ਉੱਥੋਂ ਸੋਹਣੀ ਗਰੋਥ ਮਿਲਣੀ ਹੈ ਨਾ। ਤਾਲਮੇਲ ਕਰ ਲਿਓ ਇਹਨਾਂ ਨਾਲ, 416-917-1456 ਰਾਜਪਾਲ ਬਰਾੜ ਦਾ ਨੰਬਰ ਆ। ਇਸੇ ਤਰ੍ਹਾਂ ਲੌਂਗ ਵੀਕਐਂਡ ਫੈਮਿਲੀ ਡੇ ਹੈਗਾ ਤੇ ਔਰਾ ਕਿਚਨ ਵਾਲੇ ਨੇ ਵੀ ਤੁਹਾਨੂੰ ਮੁਬਾਰਕਾਂ ਭੇਜੀਆਂ ਨੇ ਜੀ, 905-673-2872 ਔਰਾ ਕਿਚਨ ਦਾ ਨੰਬਰ ਆ। ਜੇਕਰ ਤੁਸੀਂ ਰੈਨੋਵੇਸ਼ਨ ਦੀ ਘਰ ਨੂੰ ਰੈਨੋਵੇਟ ਕਰਾਉਣ ਦੀ ਪਲੈਨਿੰਗ ਬਣਾ ਰਹੇ ਹੋ ਤਾਂ ਲੱਗਦੇ ਹੱਥ ਨਵੀਂ ਕਿਚਨ ਵੀ ਲਵਾ ਲਿਓ, ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ, ਐਕਸਲੈਂਟ ਫਿਨਿਸ਼ਿੰਗ ਕੁਆਲਿਟੀ ਵਾਲਾ ਸਮਾਨ ਯੂਜ ਕਰਦੇ ਨੇ। ਕਈ ਵਾਰ ਤਾਂ ਆਪਾਂ ਕਿਚਨ ਬਣਾਉਣੇ ਆ ਦੋਸਤੋ, 4 ਮਹੀਨਿਆਂ ਬਾਅਦ ਹੀ ਰੰਗ ਜਾਂ ਘਸਮੈਲਾ ਪੈ ਜਾਂਦਾ, ਕਾਰਨਰ ਭੁਰਨ ਲੱਗ ਜਾਂਦੇ ਨੇ, ਹੈਨਾ। ਔਰਾ ਕਿਚਨ ਵਾਲਿਆਂ ਦੀ ਤੁਸੀਂ ਕਿਚਨ ਦੇਖੋ, ਭਾਵੇਂ 5 ਸਾਲ ਪਹਿਲਾਂ ਬਣਾਈ ਹੋਵੇ, ਐਂ ਲੱਗਦਾ ਜਿਵੇਂ 2-3 ਮਹੀਨੇ ਪਹਿਲਾਂ ਬਣੀ ਆ। ਬਾਕੀ ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ, ਦੇਖੋ ਕਿਚਨ ਬਣਾਉਣ ਵਾਲੇ ਤਾਂ ਬਹੁਤ ਲੋਕ ਨੇ, ਪਰ ਹਾਈ ਐਂਡ ਕਿਚਨ ਬਣਾਉਣ ਵਾਲੇ ਬਹੁਤ ਥੋੜੇ ਨੇ, ਇਹ ਇਸ ਕੰਮ ਦੇ ਮਾਹਰ ਨੇ ਹਾਈ ਐਂਡ ਕਿਚਨ ਬਣਾਉਣ ਦੇ ਵਿੱਚ। ਕਾਲ ਕਰ ਲਓ ਇਹਨਾਂ ਨੂੰ, 905-673-2872 ਇਹਨਾਂ ਦਾ ਨੰਬਰ ਆ। ਗੱਲ ਚੱਲਦੀ ਸੀ ਆਪਣੀ ਦੋਸਤੋ ਫੈਮਿਲੀ ਡੇ ਦੀ, ਆਪਾਂ ਗੱਲ ਕੀਤੀ ਆ ਵੀ ਫੈਮਿਲੀ ਦੇ ਮਾਹਨੇ ਜਿਹੜੇ ਬਸ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਪਤਾ ਹੁੰਦਾ, ਪਰ 30-40 ਸਾਲਾਂ ਚ ਕਾਫੀ ਕੁਛ ਬਦਲ ਗਿਆ, ਹਨਾ। ਫੈਮਿਲੀ ਡੇ ਦੇ ਮਾਹਨੇ ਵੀ ਬਦਲਣ ਲੱਗ ਗਏ, ਫੈਮਿਲੀ ਡੇ ਦੇ ਵਿੱਚ ਕੌਣ ਸ਼ਾਮਿਲ ਆ, ਫੈਮਿਲੀ ਦੇ ਵਿੱਚ ਕੌਣ ਸ਼ਾਮਿਲ ਆ, ਉਹ ਵੀ ਬਦਲਣ ਲੱਗ ਗਿਆ। ਵੈਸੇ ਕੋਈ ਵਿਹੜਾ ਹੁੰਦਾ ਸੀ, ਤੁਸੀਂ ਅੱਜ ਤੋਂ ਕੋਈ 4-5 ਹਜ਼ਾਰ ਸਾਲ ਪਹਿਲਾਂ ਚਲੇ ਜਾਓ, ਜਦੋਂ ਸਾਰੇ ਕਬੀਲੇ ਨੂੰ ਹੀ ਇੱਕ ਫੈਮਿਲੀ ਸਮਝਿਆ ਜਾਂਦਾ, ਸਮਾਜਿਕ ਵਿਕਾਸ ਦਾ ਦੌਰ ਆ ਨਾ, ਤੇ ਪਹਿਲਾਂ ਫੈਮਿਲੀ ਦੇ ਵਿੱਚ ਕੀ ਹੁੰਦਾ ਸੀ, ਆਪਾਂ ਥੋੜੀਆਂ ਹੱਸ ਮਜ਼ਾਕ ਵਾਲੀਆਂ ਗੱਲਾਂ ਵੀ ਕਰ ਲੈਂਦੇ ਹਾਂ, ਤੇ ਪਹਿਲਾਂ ਫੈਮਿਲੀ ਚ ਕੀ ਹੁੰਦਾ ਸੀ ਦੋਸਤੋ, ਅੱਜ ਤੋਂ ਕੋਈ ਮਤਲਬ 10-12 ਹਜ਼ਾਰ ਸਾਲ ਪਹਿਲਾਂ, ਜਦੋਂ ਅਜੇ ਸਭਿਅਤਾ, ਵੈਸੇ 10 ਹਜ਼ਾਰ ਸਾਲ ਪਹਿਲਾਂ ਸਭਿਅਤਾ ਦੇ ਸਾਈਨ ਹੈਗੇ ਨੇ, ਉਸ ਤੋਂ ਪਹਿਲਾਂ ਦੀ ਗੱਲ ਕਰ ਲੋ, ਤੇ ਉਦੋਂ ਈਵਨ ਪਰਿਵਾਰ ਦੇ ਵਿੱਚ ਨਾ ਬੰਦਾ ਜਿਹੜਾ ਫੈਮਿਲੀ ਹੈ ਜਿਹੜੀ ਬੰਦੇ ਦੀ, ਉਹਦਾ ਧੁਰਾ ਮਾਂ ਹੁੰਦੀ ਸੀ, ਮਦਰ, ਤੇ ਪਿਓ ਦਾ ਪਤਾ ਹੀ ਨਹੀਂ ਸੀ ਹੁੰਦਾ। ਕਬੀਲਾ ਦੌਰ ਦਾ ਜੇ ਤੁਸੀਂ ਬਹੁਤ ਪੁਰਾਣਾ, ਲੱਖਾਂ ਸਾਲ ਹਜ਼ਾਰਾਂ ਸਾਲ ਪਹਿਲਾਂ ਦੀਆਂ ਗੱਲਾਂ ਕਰਦੇ ਹੋ, ਕਬੀਲਾ ਦੌਰ ਦੇ ਵਿੱਚ ਤਾਂ ਈਵਨ ਕੁਛ ਸਮੇਂ ਬਾਅਦ ਮਾਂ ਦਾ ਵੀ ਨਹੀਂ ਸੀ ਪਤਾ ਹੁੰਦਾ, ਇੰਨਾ ਹੀ ਪਤਾ ਸੀ ਵੀ ਮਾਂ ਨੇ ਜਨਮ ਦਿੱਤਾ ਬਸ, ਉਦੋਂ ਬਾਅਦ ਕਿਉਂਕਿ ਇਸ ਤਰੀਕੇ ਨਾਲ ਸਭਿਅਤਾ ਜਿਹੜੀਆਂ ਸਿਵਿਲਾਈਜੇਸ਼ਨ ਡਿਵੈਲਪ ਨਹੀਂ ਸੀ ਹੋਈਆਂ, ਜੰਗਲਾਂ ਚ ਰਹਿੰਦਾ ਸੀ ਬੰਦਾ। ਜਦੋਂ ਬੰਦਾ ਖਾਸ ਕਰਕੇ ਨਾ, ਜਦੋਂ ਸਾਡੇ ਵੱਡੇ ਵਡੇਰੇ ਖੇਤੀ ਕਰਨ ਲੱਗੇ, ਇੱਕ ਥਾਂ ਦੇ ਉੱਤੇ ਟਿਕੇ ਰਹਿਣ ਲੱਗੇ, ਉਦੋਂ ਪਰਿਵਾਰਾਂ ਦਾ ਮੁੱਢ ਵੱਜਿਆ ਸੀ, ਨਹੀਂ ਤਾਂ ਪਹਿਲਾਂ ਕਬੀਲਾ ਸਾਰਾ ਹੀ ਸੀ ਜਿਹੜਾ, ਤੇ ਉਹ ਮਾਂ ਸੀ ਜਿਹੜੀ ਬਾਹਰੋਂ, ਜਿਹੜਾ ਵੀ ਬੰਦਾ ਹੈਲਦੀ ਹੁੰਦਾ ਸੀਗਾ। ਕਬੀਲਾ ਦੌਰ ਵਧੀਆ ਦੌਰ ਸੀਗਾ, ਆਪਾਂ ਮਤਲਬ ਕੋਈ ਐਂ ਦੇਖੋ, ਸਮਾਜਿਕ ਵਿਕਾਸ ਦਾ ਦੌਰ ਆ, ਜਿਹੜੇ ਬੰਦੇ ਹੈਲਦੀ ਹੁੰਦੇ ਸੀਗੇ ਉਹ ਬਾਕੀ ਸਾਰੇ ਕਬੀਲੇ ਨੂੰ ਪ੍ਰੋਟੈਕਟ ਵੀ ਕਰਦੇ ਸੀ, ਬਾਹਰੋਂ ਹੰਟਿੰਗ ਕਰਕੇ ਇਕੱਠਾ ਕੁੱਠਾ ਕਰਕੇ ਸਮਾਨ, ਫਲ ਫਰੂਟ, ਜਾਨਵਰਾਂ ਨੂੰ ਮਾਰ ਮੂਰ ਕੇ ਖੁਰਾਕ ਲੈ ਕੇ ਆਉਂਦੇ ਹੁੰਦੇ ਸੀ, ਤੇ ਜਿਹੜੀਆਂ ਵੱਡੀਆਂ ਲੇਡੀਜ਼ ਹੁੰਦੀਆਂ ਸੀ, ਮਾਂ ਜਿਨ੍ਹਾਂ ਨੂੰ ਕਹਿੰਦੇ ਸੀ, ਕਬੀਲੇ ਦੀ ਮੁਖੀ ਵੀ ਬਹੁਤੀ ਵਾਰੀ ਮਾਂ ਹੀ ਹੁੰਦੀ ਸੀ, ਉਹ ਖਾਣੇ ਨੂੰ, ਉਹਨਾਂ ਦਾ ਕੰਮ ਸੀ ਉਹਨੂੰ ਡਿਸਟ੍ਰੀਬਿਊਟ ਕਰਕੇ ਖਾਣੇ ਨੂੰ ਵੰਡਣਾ, ਤੇ ਪਰਿਵਾਰ ਮਾਂ ਦੇ ਨਾਂ ਤੋਂ ਜਾਣਾ, ਈਵਨ ਕਬੀਲਾ ਵੀ ਮਾਂ ਦੇ ਨਾਂ ਤੋਂ ਜਾਣਿਆ ਜਾਂਦਾ। ਉਸ ਤੋਂ ਬਾਅਦ ਦੌਰ ਆਇਆ ਜਦੋਂ ਖੇਤੀ ਦਾ, ਉਦੋਂ ਫਿਰ ਪਰਿਵਾਰ ਆ ਜਿਹੜਾ ਇੱਕ ਬਕਾਇਦਾ ਪਰਿਵਾਰ, ਬਈ ਮਰਦ ਤੇ ਔਰਤ ਤੇ ਨਾਲ ਉਹਨਾਂ ਦੇ ਬੱਚੇ ਜ਼ਮੀਨ ਦੇ ਇੱਕ ਟੁਕੜੇ ਦੇ ਉੱਤੇ ਬੈਠ ਕੇ ਖੇਤੀ ਕਰਨ ਲੱਗੇ, ਫਿਰ ਪਰਿਵਾਰਾਂ ਦਾ ਵੀ ਮੁੱਢ ਵੱਜਣ ਲੱਗ ਗਿਆ। ਪਰਿਵਾਰ ਇਸ ਤੋਂ ਪਹਿਲਾਂ ਇੱਕ ਪਿੰਡ ਵਾਲਾ ਦੌਰ ਚੱਲਿਆ ਵੀ ਆਪਾਂ ਇੱਕ ਪਿੰਡ ਦੇ ਵਿੱਚ, ਹੁਣ ਜਿਵੇਂ ਖੇਤੀ ਦੇ ਉੱਤੇ ਇੱਕ ਕਬੀਲਾ ਜਿਹੜਾ ਉਹਨੇ ਉਹ ਮਤਲਬ ਉਹ ਜ਼ਮੀਨ ਦੇ ਟੁਕੜੇ ਦੇ ਉੱਤੇ ਕਬਜ਼ਾ ਹੋ ਗਿਆ, ਜਾਂ ਹਾਲਾਤ ਇਹੋ ਜਿਹੇ ਬਣ ਗਏ ਵੀ ਉੱਥੇ ਰਹਿਣ ਲੱਗ ਗਿਆ। ਉਸ ਤੋਂ ਬਾਅਦ ਫਿਰ ਬੰਦਿਆਂ ਨੂੰ ਹੌਲੀ 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 ਪਰਿਵਾਰਾਂ ਦਾ ਅਹਿਸਾਸ ਹੋਣ ਲੱਗਿਆ, ਜਿਹੜੇ ਮਤਲਬ ਇਨਸਾਨਾਂ ਦੇ ਨਾਲ ਰੋਜ਼ ਦਾ ਲੈਣਾ ਦੇਣਾ, ਸਮਾਨ ਦਾ ਵਟਾਂਦਰਾ ਕਰਨਾ, ਚੀਜ਼ਾਂ ਦਾ ਵਟਾਂਦਰਾ ਕਰਨਾ, ਪਿਆਰ ਮੁਹੱਬਤ, ਇਕੱਠੇ ਬੈਠ ਕੇ ਗੱਲਾਂ ਕਰਨੀਆਂ, ਇਕੱਠੇ ਬੈਠ ਕੇ ਕੰਮ ਕਰਨਾ, ਉੱਥੋਂ ਪਰਿਵਾਰਾਂ ਦੀ ਸ਼ੁਰੂਆਤ ਹੋਵੇ। ਫਿਰ ਪਰ ਉਹ ਪਰਿਵਾਰ ਦਾ ਦਾਇਰਾ ਦੇਖੋ, ਸਮਾਜ ਤੋਂ ਕਬੀਲੇ ਦਾ ਹੋ ਗਿਆ, ਕਬੀਲਾ ਵੀ ਪਰਿਵਾਰ ਰਿਹਾ। ਸਿਆਣੇ ਸੋਹਣੇ ਸਮਾਜਾਂ ਦੇ ਵਿੱਚ ਅਜੇ ਵੀ ਸਮਾਜ ਨੂੰ ਫੈਮਿਲੀ ਗਿਣਿਆ ਜਾਂਦਾ, ਜਿਹੜੀ ਵੱਡੀ ਜਿਹੜੀ ਮਤਲਬ ਜਿਹੜੀ ਨਿੱਜ ਤੋਂ ਉੱਪਰ ਉੱਠ ਕੇ ਜਿਹੜੀ ਸੋਚ ਆ ਨਾ ਉਹ ਇਹ ਆ ਵੀ ਸਾਡਾ ਸਾਰਾ ਸਮਾਜ ਹੀ ਅਸਲ ਦੇ ਵਿੱਚ ਪਰਿਵਾਰ। ਅੱਛਾ ਦੇਖੋ ਅਸੀਂ ਕਈ ਵਾਰੀ ਗੱਲਾਂ ਗੱਲਾਂ ਚ ਕਹਿ ਦਿੰਦੇ ਆ ਬਈ ਯਾਰ ਫਲਾਨਾ ਇਨਸਾਨ ਆ ਜਿਹੜਾ ਉਹ ਪਿਓ ਹੀ ਆ ਉਹ ਸਾਡਾ, ਭਾਵੇਂ ਉਹ ਸਾਡਾ ਜੈਨੇਟਿਕਲੀ ਜਾਂ ਮਤਲਬ ਨਹੀਂ, ਪਰ ਸਾਡੇ ਸਾਨੂੰ ਉਹਨੂੰ ਪਿਓ ਵਰਗਾ ਸਤਿਕਾਰ ਦਿਓ। ਔਰਤ ਆ ਜਿਹੜੀ ਮਾਂ ਸਾਡੀ ਮਾਂ ਦੇ ਬਰਾਬਰ ਦੀ ਔਰਤ ਆ ਉਹਨੂੰ ਵੀ ਮਾਂ ਹੀ ਸਮਝੋ, ਸਾਡੀ ਮਾਸੀ ਚਾਚੀ ਇਹ ਤਾਂ ਅਜੇ 100 ਸਾਲ ਪਹਿਲਾਂ ਦੀਆਂ ਗੱਲਾਂ ਜੀ, ਮਾਸੀਆਂ ਚਾਚੀਆਂ ਭੂਆ ਇਹਨਾਂ ਨੂੰ ਮਾਂ ਵਰਗਾ ਕਹਿ ਲਓ, ਮਾਂ ਦੇ ਬਰਾਬਰ ਹੀ ਸਤਿਕਾਰ ਦਿੱਤਾ ਜਾਂਦਾ ਜੀ, ਸਾਡੀ ਫੈਮਿਲੀ ਦਾ ਹਿੱਸਾ ਹੁੰਦਾ ਸੀ। ਕਈ ਵਾਰੀ ਮਾਮੀਆਂ ਭੂਆ ਜਦੋਂ ਪਿੰਡਾਂ ਦੇ ਵਿੱਚ ਆਉਂਦੀਆਂ ਸੀ ਤੇ ਮਤਲਬ ਕੋਈ ਫਰਕ ਹੀ ਨਹੀਂ ਸੀ ਸਮਝਿਆ ਜਾਂਦਾ, ਐਕਸਟੈਂਡਡ ਫੈਮਿਲੀ ਹੁਣ ਕਹਿ ਦਿੰਦੇ ਨਾ ਆਪਾਂ, ਉਹ ਸਾਡੀ ਫੈਮਿਲੀ ਹੋਈ ਸੀ ਐਕਸਟੈਂਡਡ ਫੈਮਿਲੀ। ਇਹ ਫੈਮਿਲੀ ਆ ਜਿਹੜੀ ਜਿਵੇਂ ਜਿਵੇਂ ਬੰਦਾ ਨਿੱਜਤਾ ਵੱਲ ਵੱਧਦਾ ਜਾਂਦਾ, ਵਨ ਬਾਈ ਵਨ ਇਹਦੀਆਂ ਜਿਹੜੀਆਂ ਸਪ੍ਰਿੰਗਸ ਨੇ ਇਹਦੀਆਂ ਜਿਹੜੀਆਂ ਤੰਦਾਂ ਨੇ ਇਹ ਕੱਟੀਆਂ ਜਾਂਦੀਆਂ ਨੇ, ਇਹ ਜਾਣ ਬੁੱਝ ਕੇ ਕੱਟੀਆਂ ਜਾਂਦੀਆਂ। ਅਸੀਂ ਨੀ ਕੱਟਦੇ ਇਹਨਾਂ ਨੂੰ, ਅਸੀਂ ਤਾਂ ਸ਼ਿਕਾਰ ਬਣਦੇ ਹਾਂ ਸਿਰਫ ਇਹਨਾਂ ਨੂੰ। ਬੜੇ ਯੋਜਨਾਬੱਧ ਤਰੀਕੇ ਦੇ ਨਾਲ ਜਿਹੜੇ ਸਮਾਜ ਨੂੰ ਕੰਟਰੋਲ ਕਰਦੇ ਨੇ ਲੋਕ ਜਾਂ ਧਿਰਾਂ ਉਹ ਕੱਟਦੀਆਂ ਨੇ ਵਨ ਬਾਈ ਵਨ। ਵੀ ਪਹਿਲਾਂ ਤਾਂ ਕਹਿਣ ਨੂੰ ਤਾਂ ਸਾਰਾ ਸਮਾਜ ਫੈਮਿਲੀ ਆ, ਪਰ ਉਹ ਕਹਿੰਦੇ ਸਮਾਜ ਦੇ ਵਿੱਚ ਜੇ ਕਿਸੇ ਨੂੰ ਤਕਲੀਫ ਹੈ ਤੁਹਾਨੂੰ ਕੀ ਲੋੜ ਆ, ਤੁਸੀਂ ਆਪਣਾ ਖਿਆਲ ਕਰੋ, ਤੁਸੀਂ ਕੀ ਲੈਣਾ ਹੈ ਨਾ। ਜੇ ਕੋਈ ਬੰਦਾ ਤੜਫ ਰਿਹਾ, ਜੇ ਕੋਈ ਬੰਦਾ ਗੁੰਡਾਗਰਦੀ ਦਾ ਸ਼ਿਕਾਰ ਆ, ਜੇ ਕੋਈ ਬੰਦੇ ਨੂੰ ਪ੍ਰੋਬਲਮ ਉਹ ਕਹਿੰਦੇ ਤੁਸੀਂ ਕੀ ਲੈਣਾ, ਜੇ ਬਿਮਾਰ ਆ ਤਾਂ ਹਸਪਤਾਲ ਚਲਾ ਜਾਊ, ਜੇ ਗਰੀਬ ਆ, ਜੇ ਕੋਈ ਪ੍ਰੋਬਲਮ ਆ ਆਰਥਿਕ ਸਾਧਨ ਨੇ ਸਰਕਾਰ ਉਹਨੂੰ ਸ਼ੈਲਟਰ ਚ ਬਿਠਾ ਲੂ, ਹੈ ਨਾ, ਤੁਸੀਂ ਕੀ ਲੈਣਾ। ਜੇ ਸੜਕ ਤੇ ਪਿਆ ਐਂਬੂਲੈਂਸ ਕਾਲ ਹੋ ਕੇ ਚਲੀ, ਤੁਸੀਂ ਲਗਾ ਕਿਉਂ ਰੱਖਦੇ ਉਹਦੇ ਨਾਲ, ਹੈ ਨਾ। ਸਾਨੂੰ ਤਾਂ ਸਾਫ਼ ਹੀ ਕਿਹਾ ਜਾਂਦਾ, ਸਾਡੇ ਸਮਾਜਾਂ ਚ ਸਾਫ਼ ਹੀ ਕਿਹਾ ਜਾਂਦਾ ਵੀ ਤੁਸੀਂ ਲੈਣਾ ਕੀ ਹੈ ਕਿਸ ਤੋਂ, ਆਪਣੀ ਜ਼ਿੰਦਗੀ ਬਣਾਓ। ਦੇਖੋ ਉਹ ਤੰਦ ਕੱਟਤੀ ਨਾ ਜਿਹੜੀ ਸਾਡੀ ਸਮਾਜਿਕ ਜਿਹੜੀ ਮਿਲਣ ਜੁਲਣ ਵਾਲੀ ਤੰਦ ਸੀ, ਜਿਹੜਾ ਅਸੀਂ ਦਰਦ ਮਹਿਸੂਸ ਕਰਦੇ ਸੀ। ਕਹਿਣ ਨੂੰ ਤਾਂ ਕਿਹਾ ਜਾਂਦਾ ਵੀ ਗੁਆਂਢੀ ਦਾ ਵੀ ਦਰਦ ਮਹਿਸੂਸ ਕਰੋ, ਪਰ ਉਹ ਕਹਿੰਦੇ ਲੈਣਾ ਕੀ ਇਹਦਾ ਮਹਿਸੂਸ ਕਰਕੇ, ਤੁਸੀਂ ਸੁਣੋ ਹੀ ਨਾ, ਬੜਾ ਦੁੱਖ ਦਰਦ ਸੁਣ ਕੇ ਤੁਸੀਂ ਡਿਪਰੈਸ ਹੋ ਜਾਓਗੇ, ਤੁਸੀਂ ਆਪਣਾ ਖਿਆਲ ਕਰੋ। ਉਹ ਤੰਦਾਂ ਵਨ ਬਾਈ ਵਨ ਹੌਲੀ ਹੌਲੀ ਕੱਟੀਆਂ ਜਾਂਦੀਆਂ। ਅੱਛਾ ਉਹ ਕੱਟ ਕੇ ਫਿਰ ਕੀ ਹੁੰਦਾ, ਫਿਰ ਆ ਜਾਂਦਾ ਜੀ ਜਦੋਂ ਪਰਿਵਾਰ ਨੂੰ ਸੋਸਾਇਟੀ ਨਾਲ ਆਈਸੋਲੇਟ ਕਰਤਾ, ਹੌਲੀ ਹੌਲੀ ਕਿਤਾਬਾਂ ਦੇ ਵਿੱਚ ਅਮਲ ਦੇ ਵਿੱਚ ਇਹ ਕੁਝ ਸਾਨੂੰ ਦੱਸਿਆ ਜਾਂਦਾ ਹੈ ਨਾ ਵੀ ਸਮਾਜ ਦਾ ਜੇ ਇੱਕ ਵਰਗ, ਸਪੋਜ਼ ਸਮਾਜ ਦੀ ਕੋਈ ਇੱਕ ਕੈਟਾਗਰੀ, ਕੋਈ ਇੱਕ ਗਰੁੱਪ ਸਟਰਗਲ ਕਰ ਰਿਹਾ, ਮੰਗਾਂ ਲਈ ਸਟਰਗਲ ਕਰ ਰਿਹਾ, ਚਲੋ ਆਪਾਂ ਇਹ ਗੱਲ ਕਰ ਲੈਣ, ਪ੍ਰੋਟੈਸਟ ਹੀ ਕਰ ਰਹੇ, ਸਾਨੂੰ ਕਹਿੰਦੇ ਤੁਸੀਂ ਕੀ ਲੈਣਾ, ਤੁਸੀਂ ਤਾਂ ਆਰਾਮ ਨਾਲ ਆਪਦੀ ਰੋਟੀ ਖਾਂਦੇ ਹੋ ਨਾ, ਤੁਹਾਨੂੰ ਕੀ ਲੋੜ ਪਈ ਹੈ। ਜੇ ਕਿਸਾਨ ਸੰਘਰਸ਼ ਕਰਦੇ ਕਰਨ, ਕਿਸਾਨ ਤੁਸੀਂ ਤਾਂ ਕਿਸਾਨ ਨਹੀਂ ਹੋ, ਤੁਸੀਂ ਤਾਂ ਹੈਗੇ ਹੋ ਭਾਈ ਜੋਬ ਕਰਨ ਵਾਲੇ, ਤੁਹਾਨੂੰ ਤਾਂ ਤਨਖਾਹ ਮਿਲ ਜਾਂਦੀ, ਤੁਸੀਂ ਆਰਾਮ ਨਾਲ ਬੈਠੋ। ਜਿਹੜਾ ਸਾਂਝਾ ਸੰਘਰਸ਼ ਉੱਠਣਾ ਸੀ ਵੀ ਕਿਸਾਨ ਨੂੰ ਤਕਲੀਫ ਹੋਣੀ ਸੀਗੀ, ਕਿਸਾਨਾਂ ਦੀਆਂ ਫੈਮਿਲੀਜ਼ ਨੂੰ ਤਕਲੀਫ ਹੋਣੀ ਸੀ, ਤੁਹਾਨੂੰ ਉਹ ਨੰਬ ਕਰਤਾ, ਜਿਹੜੀ ਤੁਹਾਨੂੰ ਐਨੈਸਥੀਸੀਆ ਦਾ ਟੀਕਾ ਲਾਤਾ ਤੁਹਾਡੇ ਦਿਮਾਗ ਚ ਵੀ ਤੁਹਾਨੂੰ ਤਾਂ ਕੋਈ ਨੀ, ਕੋਈ ਪ੍ਰੋਬਲਮ ਨੀ। ਅੱਛਾ ਹੁਣ ਜੇ ਸਪੋਜ਼ ਨਰਸਾਂ ਸਟਰਗਲ ਕਰ ਰਹੀਆਂ, ਟੀਚਰ ਸਟਰਗਲ ਕਰ ਰਹੇ ਆ, ਟਰੱਕ ਡਰਾਈਵਰ ਸਟਰਗਲ ਕਰ ਰਹੇ ਆ, ਤੁਸੀਂ ਤਾਂ ਕਹਿਣਗੇ ਟਰੱਕ ਡਰਾਈਵਰ ਨੀ ਨਾ, ਤੁਸੀਂ ਕੀ ਲੈਣਾ, ਤੁਸੀਂ ਆਪਦਾ ਕੰਮ ਕਰੋ ਆਰਾਮ ਨਾਲ। ਅੱਛਾ ਤੁਸੀਂ ਘਰੇ ਵੀ ਤੁਹਾਨੂੰ ਫਿਰ ਇਹ ਉਹੋ ਜਿਹਾ ਮਾਹੌਲ, ਜਿਹੋ ਜਿਹਾ ਫੈਮਿਲੀ ਚ, ਜਿਹੋ ਜਿਹਾ ਸੋਸਾਇਟੀ ਚ ਮਾਹੌਲ, ਉਹੋ ਜਿਹਾ ਫੈਮਿਲੀ ਦੇ ਵਿੱਚ ਮਾਹੌਲ ਆ, ਤੋੜਤਾ ਨਾ ਉਹ ਤੰਦਾਂ ਵਨ ਬਾਈ ਵਨ ਕੱਟ ਦਿੱਤੀਆਂ ਜਾਂਦੀਆਂ, ਫੈਮਿਲੀ ਦੀਆਂ ਤੰਦਾਂ ਸਮਾਜ ਨਾਲੋਂ ਕੱਟ ਦਿੱਤੀਆਂ ਜਾਂਦੀਆਂ। ਤੇ ਤੁਸੀਂ ਫੈਮਿਲੀ ਆਈਸੋਲੇਟ ਹੋ ਗਏ ਨਾ ਸਮਾਜ ਨਾਲੋਂ, ਕਹਿਣ ਨੂੰ ਜ਼ਰੂਰ ਕਿਹਾ ਜਾਂਦਾ ਨੇਬਰ ਵਾਚ ਜੀ, ਤੁਹਾਡੇ ਗੁਆਂਢੀ ਜਿਹੜੇ ਉਹਦਾ ਦੁੱਖ ਤਕਲੀਫ ਸਮਝੋ, ਪਰ ਉਹ ਸਮਝਣ ਵਾਲੀ ਜਿਹੜੀ ਨਰਵ ਆ ਨਾ, ਸੰਵੇਦਨਾ, ਉਹ ਹੌਲੀ ਹੌਲੀ ਕੱਟ ਕੇ ਤੁਹਾਨੂੰ ਸੰਵੇਦਨਸ਼ੀਲ ਰਹਿਣ ਨਹੀਂ ਦਿੱਤਾ ਜਾਂਦਾ, ਤੁਹਾਨੂੰ ਇੱਕ ਮਸ਼ੀਨ ਬਣਾ ਦਿੱਤਾ ਜਾਂਦਾ ਵੀ ਤੁਹਾਨੂੰ ਆਪਣਾ ਦੁੱਖ ਹੀ ਵੱਡਾ ਲੱਗਦਾ ਦੂਜਿਆਂ ਦਾ ਨਹੀਂ। ਉਸ ਤੋਂ ਬਾਅਦ ਆ ਗਈ ਫੈਮਿਲੀ। ਹੁਣ ਫੈਮਿਲੀ ਦੇ ਵਿੱਚ ਇਹ ਹੁੰਦਾ ਬਈ ਫੈਮਿਲੀ ਜਦੋਂ ਜਵਾਕ ਹੋ ਗਏ 17 ਸਾਲ ਦੇ, ਉਹ ਭਾਈ ਉਹਨਾਂ ਦੀ ਅੱਡ ਫੈਮਿਲੀ ਬਣ ਜਾਂਦੀ ਆ, ਤੁਸੀਂ ਕੀ ਲੈਣਾ। ਤੁਹਾਨੂੰ ਇਹ ਨਾ ਬੜੇ ਬੜੇ ਛਾਤਰਾਨਾ ਢੰਗ ਦੇ ਨਾਲ ਤੁਹਾਡੇ ਦਿਮਾਗਾਂ ਚ ਗੱਲਾਂ ਬਿਠਾਈਆਂ ਜਾਂਦੀਆਂ ਨੇ, ਉਹ ਬੱਚੇ ਉਹਨਾਂ ਦਾ ਆਪਦੀ ਫੈਮਿਲੀ ਬਣਾ ਦੇਣੀ, ਹੌਲੀ 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 ਤਰੀਕੇ ਨਾਲ ਐਗਜ਼ਿਟ ਰਸਤਾ ਦਿਖਾਉਣਾ ਨਾ ਦਾਦੇ ਦਾਦੀ ਨੂੰ, ਮਾਂ ਪਿਓ ਨੂੰ ਐਗਜ਼ਿਟ ਦਾ ਰਸਤਾ ਦਿਖਾਇਆ ਜਾਂਦਾ। ਤੁਹਾਨੂੰ ਇਹ ਮਤਲਬ ਦਿਮਾਗਾਂ ਚ ਮੈਂ ਨੰਬਨੈਸ ਯੂਜ਼ ਕੀਤੀ ਆ, ਐਨੈਸਥੀਸੀਆ ਯੂਜ਼ ਕੀਤਾ, ਜਿਹੜਾ ਡਾਕਟਰ ਸੁਣ ਕਰਨ ਦਾ ਟੀਕਾ ਲਾਉਂਦੇ ਹੁੰਦੇ ਨੇ, ਇਹਦੀ ਮੂਲ ਭਾਵਨਾ, ਮਤਲਬ ਕਈ ਵਾਰੀ ਵਰਡ ਨਹੀਂ ਲੱਗਦੇ, ਮੂਲ ਭਾਵਨਾ ਸਮਝਣ ਦੀ ਕੋਸ਼ਿਸ਼ ਕਰੋ। ਸਾਡੇ ਦਿਮਾਗਾਂ ਨੂੰ ਸੁਣ ਕਰਕੇ ਸਾਨੂੰ ਇਹ ਸਮਝਾ ਦਿੱਤਾ ਜਾਂਦਾ ਵੀ ਤੁਸੀਂ ਨਾ 70-80 ਸਾਲ ਦੇ ਹੋ ਕੇ ਤੁਸੀਂ ਮਰ ਜਾਣਾ, ਫਿਊਨਰਲ ਹੋਮ ਚ ਜਾਣਾ, ਉਦੋਂ ਪਹਿਲਾਂ ਤੁਸੀਂ ਨਰਸਿੰਗ ਕੇਅਰ ਹੋਮ ਫਲਾਨਾ ਟੇਮਕਾ ਉਧਰ ਨੂੰ ਜਾਣਾ, ਤੇ ਫੈਮਿਲੀ ਦਾ ਹੁਣ ਖਹਿੜਾ ਛੱਡ ਦਿਓ, ਹੈ ਨਾ। ਉਹ ਉਧਰੋਂ ਬੱਚਿਆਂ ਨੂੰ ਤਿਆਰ ਕਰ ਦਿੱਤਾ ਜਾਂਦਾ ਵੀ 17-18 ਸਾਲ ਦਾ ਯੰਗ ਬੰਦਾ ਜੀ, ਇਹਨੇ ਆਪਦੀ ਫੈਮਿਲੀ ਸ਼ੁਰੂ ਕਰ ਦੇਣੀ ਆ। ਉਹ ਡਾਈਵਰਸ਼ਨ ਹੋ ਗਈ ਨਾ, ਦਿਮਾਗ ਦੀ ਜਿਹੜੀਆਂ ਗੱਲਾਂ ਪਈਆਂ ਨੇ ਉਹਨਾਂ ਨੂੰ ਡਾਈਵਰਟ ਕਰਤਾ, ਜਿਹੜਾ ਸਗੋਂ ਜੁੜਨਾ ਚਾਹੀਦਾ ਸੀ ਮਾਂ ਪਿਓ ਦੇ ਨਾਲ, ਉਹਨੂੰ ਇੱਕ ਵੱਖਰਾ ਰਸਤਾ ਦਿਖਾਤਾ। ਤੇ ਜਦੋਂ ਸਾਰਾ ਸਮਾਜ ਹੀ ਕੂਕਣ ਲੱਗਿਆ ਹੋਇਆ ਇਸ ਗੱਲ ਤੇ, ਐਜੂਕੇਸ਼ਨ ਸਿਸਟਮ ਹੋ ਜਾ, ਡਾਕਟਰੀ ਸਿਸਟਮ ਹੋ ਜਾ, ਆਲੇ ਦੁਆਲੇ ਮੀਡੀਆ ਦਾ ਪ੍ਰਚਾਰ ਹੋ ਜਾ, ਕਿਤਾਬਾਂ ਉਹੋ ਜਿਹੀਆਂ ਲਿਖੀਆਂ ਜਾਂਦੀਆਂ ਨੇ, ਤੇ ਤੁਸੀਂ ਉਹੋ ਜਿਹਾ ਹੀ ਸੋਚੋਗੇ ਨਾ, ਮੈਨ ਆ ਜਿਹੜਾ ਇਨਸਾਨ ਆ ਜਿਹੜਾ ਅਗੇਨ ਹਿਊਮਨ ਬੀਇੰਗ, ਉਹ ਉਵੇਂ ਹੀ ਸੋਚਦਾ ਜਿਵੇਂ ਸੋਸਾਇਟੀ ਉਹਨੂੰ ਸੋਚਣ ਲਾਉਂਦੀ ਹੈ। ਇੰਡੀਪੈਂਡੈਂਟ ਥਿੰਕਰਸ ਹੁੰਦੇ ਨੇ, ਉਹ ਸਮਾਜ ਦੀਆਂ ਬੰਦਿਸ਼ਾਂ ਨੂੰ ਤੋੜ ਕੇ ਆਪਣਾ ਵੱਖਰਾ ਨਜ਼ਰੀਆ ਦਿੰਦੇ ਨੇ, ਤੇ ਸਮਾਜ ਦਾ ਲੱਗਿਆ ਹੁੰਦਾ ਜ਼ੋਰ ਵੀ ਇੰਡੀਪੈਂਡੈਂਟ ਥਿੰਕਰ ਪੈਦਾ ਨਾ ਹੋਣ, ਜਿਹੜਾ ਕੁਝ ਚੱਲ ਰਿਹਾ ਬੇਰੋ ਟੁਕ ਉਵੇਂ ਚੱਲੀ ਜਾਵੇ। ਉੱਥੋਂ ਫਿਰ ਜਿਹੜੀਆਂ ਸੱਚੀ ਮੁੱਚੀ ਫੈਮਿਲੀ ਜਿਹੜੀ ਹੈਗੀ ਸੀ ਉਹਦੀਆਂ ਤੰਦਾਂ ਵਨ ਬਾਈ ਵਨ ਕਰਕੇ ਬ੍ਰੇਕ ਕੀਤੀਆਂ ਜਾਂਦੀਆਂ। ਹੁਣ ਮੈਂ ਤੁਹਾਨੂੰ ਸਿਮਟਮ ਦੱਸਦਾ ਵੀ ਕਿਵੇਂ ਪਤਾ ਲੱਗਦਾ ਵੀ ਟੁੱਟ ਰਹੇ ਆ। ਜਿਹੜੇ ਸਮਾਜ ਦੇ ਵਿੱਚ ਬਿਮਾਰ ਲੋਕ ਘੱਟ ਨੇ, ਸਰੀਰਕ ਬਿਮਾਰ ਤੇ ਮਾਨਸਿਕ ਤੌਰ ਤੇ ਬਿਮਾਰ, ਉਹ ਸਮਾਜ ਹੈਲਦੀ ਹੁੰਦਾ, ਉਹ ਸਮਾਜ ਚ ਫੈਮਿਲੀਜ਼ ਵੀ ਹੈਲਦੀ ਹੁੰਦੀਆਂ ਨੇ, ਉਹਦੇ ਚ ਜਿਹੜੀਆਂ ਉਹ ਸਟ੍ਰਿੰਗਸ ਨੇ ਨਾ ਤੰਦਾਂ ਪਿਆਰ ਮੁਹੱਬਤ ਦੀਆਂ, ਉਹ ਵੀ ਮਜ਼ਬੂਤ ਹੁੰਦੀਆਂ ਨੇ। ਜਿਵੇਂ ਕਹਿੰਦਾ ਨਾ ਮੈਨੂੰ ਚਾਪ, ਜੇ ਇੱਕ ਨੂੰ ਤਾਪ ਚੜੇ ਤੇ ਦੂਜਾ ਹੋਊਗੇ, ਕਹਿੰਦੇ ਹੁੰਦੇ ਨੇ ਕਹਾਵਤ ਆ ਨਾ ਬਈ, ਜੇ ਇੱਕ ਨੂੰ ਬੁਖਾਰ ਚੜਦਾ ਤਾਂ ਦੂਜੇ ਨੂੰ ਕੰਬਣੀ ਲੱਗਦੀ ਹੈ। ਸਾਡੇ ਜੋ ਤੰਦਾਂ ਨੇ ਨਾ ਜਿਹੜੀਆਂ ਕੱਟ ਦਿੱਤੀਆਂ ਜਾਂਦੀਆਂ, ਵੀ ਇੱਕ ਨੂੰ ਤਕਲੀਫ ਹੁੰਦੀ ਹੈ ਦੂਜੇ ਨੂੰ ਤਕਲੀਫ ਮਹਿਸੂਸ ਹੀ ਨਹੀਂ ਹੁੰਦੀ, ਹੌਲੀ ਹੌਲੀ ਫਿਰ ਉਹੀ ਕੁਝ ਸਾਡੇ ਘਰਾਂ ਦੇ ਵਿੱਚ ਵਾਪਰਨ ਲੱਗ ਜਾਂਦਾ, ਸਾਡੀ ਫੈਮਿਲੀ ਚ ਵਾਪਰਨ ਲੱਗ ਜਾਂਦਾ। ਫੈਮਿਲੀ ਦੇ ਵਿੱਚ ਫਿਰ ਜਦੋਂ ਪਹਿਲਾਂ ਸਮਾਜ ਫੈਮਿਲੀ ਸਮਾਜ ਨਾਲ ਟੁੱਟੀ, ਫਿਰ ਫੈਮਿਲੀ ਦੇ ਵਿੱਚ ਇੱਕ ਦੂਜੇ ਨਾਲ ਟੁੱਟਣ ਦਾ ਪ੍ਰੋਸੈਸ ਚੱਲਦਾ, ਇਹ ਇੱਕੋ ਦਮ ਨੀ ਚੱਲਦਾ, ਇਹ ਸਾਲਾਂ ਬੱਧੀ ਦਹਾਕੇ ਬੱਧੀ ਚੱਲਦਾ ਰਹਿੰਦਾ, ਉਸ ਦਾ ਫਿਰ ਪ੍ਰੋਡਕਟ ਨਿਕਲਦਾ ਅੱਜ ਦਾ ਇਨਸਾਨ ਜਿਹੜਾ ਡਿਪਰੈਸ਼ਨ ਦਾ ਸ਼ਿਕਾਰ ਵੀ ਹੈ, ਜਿਹਨੂੰ ਬਿਮਾਰੀਆਂ ਵੀ ਲੱਗੀਆਂ ਹੋਈਆਂ, ਜਿਹੜਾ ਬਜ਼ੁਰਗ ਹੋ ਕੇ ਡੈਥ ਬੈਡ ਦੇ ਉੱਤੇ ਪਿਆ ਹਸਪਤਾਲ ਦੇ, ਮਤਲਬ ਉਹਨੂੰ ਪਤਾ ਵੀ ਉਹਨੇ 2-4-5-7 ਮਹੀਨਿਆਂ ਚ ਮਰ ਜਾਣਾ, ਉਹਦੇ ਬੱਚੇ ਕੰਮ ਤੇ ਲੱਗੇ ਹੋਏ ਨੇ, ਉਹਨਾਂ ਨੂੰ ਸਾਲ ਵਿਹਲ ਨੀ ਮਿਲਦੀ, ਉਹਦੇ ਚ ਅਸੀਂ ਇਮੀਗ੍ਰੈਂਟ ਵੀ ਆ ਗਏ, ਅਸੀਂ ਆਪਦਾ ਦੁੱਖ ਦਰਦ ਨਾਲ ਲੈ ਕੇ ਆਏ ਆ, ਬਈ ਅਸੀਂ 2-2, 3-3, 5-5, 10-10 ਸਾਲ ਇੱਥੇ ਮਿਹਨਤ ਕਰਦੇ ਰਹਿੰਦੇ ਹਾਂ, ਸਾਡੇ ਮਾਂ ਪਿਓ ਪਿੱਛੇ ਬੈਠੇ ਸਾਨੂੰ ਉਡੀਕਦੇ ਆ, ਸਾਡੀ ਮਜਬੂਰੀ ਨਹੀਂ ਜਾ ਸਕਦੇ, ਠੀਕ ਹੈ, ਤਕੜੇ ਲੋਕ ਜਾਂਦੇ ਨੇ, ਤਕੜੇ ਲੋਕ ਤਾਂ ਮਹੀਨੇ ਚ 10 ਵਾਰੀ ਵੀ ਜਾ ਸਕਦੇ ਨੇ, ਰੋਜ਼ ਇੱਥੇ ਐਰੋਪਲੇਨ ਲੈ ਕੇ ਤੇ ਚਲੇ ਜਾਣ, ਸ਼ਾਮ ਨੂੰ ਪਹੁੰਚ ਜਾਣਗੇ, ਪਰ ਇੱਕ ਜਿਹੜਾ ਕੰਮ ਚ ਬੱਝਿਆ ਹੋਇਆ ਬੰਦਾ ਉਹ ਤਾਂ 6 ਮਹੀਨੇ 2 ਸਾਲ ਬਾਅਦ ਹੀ ਜਾਊਗਾ ਨਾ। ਆਰਥਿਕਤਾ ਨੇ ਉਹ ਜਿਹੜੀਆਂ ਮੋਹ ਮੁਹੱਬਤ ਦੀਆਂ ਤੰਦਾਂ ਸੀ, ਪਹਿਲਾਂ ਤਾਂ ਬੜੇ ਸਹਿਜ ਤਰੀਕੇ ਨਾਲ ਤੋੜਦੇ ਨੇ, ਫਿਰ ਝਟਕਾ ਮਾਰ ਕੇ ਤੋੜੀਆਂ ਜਾਂਦੀਆਂ। ਇਹ ਸਾਡੇ ਸਮਾਜ ਦੀ ਹਾਲਤ ਆ। ਇਹ ਮੈਂ ਤੁਹਾਨੂੰ ਕੋਈ ਨੈਗੇਟਿਵ ਪਿਕਚਰ ਨਹੀਂ ਦਿਖਾ ਰਿਹਾ, ਪੋਜ਼ਿਟਿਵ ਨੈਗੇਟਿਵ ਤਾਂ ਸਾਡੇ ਮਨਾਂ ਦੇ ਵਿੱਚ ਹੁੰਦੇ ਨੇ, ਮੈਂ ਤਾਂ ਉਹਨਾਂ ਕਾਰਨਾਂ ਨੂੰ ਸੰਬੋਧਿਤ ਹੋਣ ਦੀ ਕੋਸ਼ਿਸ਼ ਕਰਦੇ ਹਾਂ। ਜਿਹੜੇ ਫੈਮਿਲੀ ਡੇ ਵਾਲੇ ਦਿਨ ਜੇ ਸੱਚੀ ਮੁੱਚੀ ਦਾ ਫੈਮਿਲੀ ਡੇ ਮਨਾਉਣਾ ਨਾ, ਤੇ ਫਿਰ ਭਾਈ ਸਾਡੀ ਜਨਰੇਸ਼ਨ ਨੂੰ ਤਰੱਦਦ ਕਰਨਾ ਪੈਣਾ, ਮਿਹਨਤ ਕਰਨੀ ਪੈਣੀ ਆ, ਇੱਕ ਐਗਜ਼ਾਮਪਲ ਸੈੱਟ ਕਰਨੀਆਂ ਪੈਣੀਆਂ ਵੀ ਉਹ ਜਿਹੜੀਆਂ ਫਿਰ ਸਾਨੂੰ ਆਪਣੀ ਫੈਮਿਲੀ ਦੇ ਦੀ ਜ਼ਿੰਦਗੀ ਸੋਹਣਾ ਕਰਨ ਦੇ ਲਈ ਜਿਹੜੇ ਰਿਸੋਰਸਿਸ ਆ ਉਹ ਵੀ ਵਧਾਉਣੇ ਪੈਣੇ ਨੇ। ਜਿਹੜੀ ਉਲਟ ਡਾਇਰੈਕਸ਼ਨ ਚ ਹਵਾ ਚੱਲੀ ਹੋਈ ਆ, ਜਿਹੜੀਆਂ ਮੈਂ ਗੱਲਾਂ ਕੀਤੀਆਂ, ਇਹਦੇ ਖਿਲਾਫ਼ ਵੀ ਖੜਨਾ ਪੈਣਾ। ਫਿਰ ਸਾਨੂੰ ਦੁੱਖ ਭਾਵੇਂ ਸਾਡੇ ਪਰਿਵਾਰ ਦੇ ਮੈਂਬਰ ਨੂੰ ਆ, ਤੇ ਦੁੱਖ ਭਾਵੇਂ ਸ਼ਹਿਰ ਦੇ ਤਰਲੇ ਕੋਨੇ ਤੇ ਕੋਈ ਬੈਠਾ ਉਹ ਇਨਸਾਨ ਨੂੰ ਆ, ਸਾਨੂੰ ਉਹ ਵੀ ਦੇਖਣਾ ਪੈਣਾ। ਫਿਰ ਸਾਨੂੰ ਇਹ ਵੀ ਦੇਖਣਾ ਪੈਣਾ ਵੀ ਸਾਡੇ ਜਿਹੜੇ ਹਸਪਤਾਲ ਨੇ ਉਹਨਾਂ ਦੇ ਵਿੱਚ ਦਿਨ ਬ ਦਿਨ ਗਿਣਤੀ ਹੈ ਜਿਹੜੀ ਵੱਧ ਰਹੀ ਹੈ, ਇਹਦਾ ਕਾਰਨ ਕੀ ਹੈ ਵੀ ਬੰਦੇ ਲੋਕ ਇਨਸਾਨ ਔਰਤਾਂ ਮਰਦ ਯੰਗ ਬੰਦੇ ਪੜ੍ਹੇ ਲਿਖੇ ਬਿਮਾਰ ਕਿਉਂ ਹੁੰਦੇ ਨੇ? ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਵੀ ਜੇ ਮੋਹ ਮੁਹੱਬਤ ਦੀ ਘਾਟ ਹੋਵੇ ਨਾ ਤੇ ਬੰਦਾ ਬਿਮਾਰ ਹੀ ਤਾਂ ਹੁੰਦਾ। ਜੇ ਮੋਹ ਮੁਹੱਬਤ ਬੰਦੇ ਨੂੰ, ਜਿਹਨੂੰ ਟੱਚ ਆਫ ਲਵ ਕਹਿੰਦੇ ਆ ਮਾਂ ਪਿਓ ਵੱਲੋਂ, ਦਾਦੇ ਦਾਦੀ ਵੱਲੋਂ, ਆਪਦੇ ਜੀਵਨ ਸਾਥੀ ਵੱਲੋਂ ਮਿਲਦਾ ਰਹੇ, ਉਹ ਬਿਮਾਰ ਹੀ ਨਹੀਂ ਹੁੰਦਾ ਇਨਸਾਨ। ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੱਸਦੀ ਵੀ ਸਾਡਾ ਸਮਾਜ ਆ ਜਿਹੜਾ ਬਿਮਾਰ ਆ। ਜੇ ਸਮਾਜ ਬਿਮਾਰ ਆ ਤਾਂ ਭਾਈ ਫੈਮਿਲੀ ਬਿਮਾਰ ਆ, ਜੇ ਫੈਮਿਲੀ ਬਿਮਾਰ ਆ ਤਾਂ ਬੱਚੇ ਤੇ ਬਿਮਾਰੀ ਕਹੀਏ ਜਿੱਥੋਂ ਨਹੀਂ ਨਾ ਦੱਸਦੀ। ਇਹ ਤਾਂ ਕਿਤੇ ਕਿਤੇ ਕਹਿ ਦਿੰਦੇ ਜਿਵੇਂ ਕੋਵਿਡ ਆਉਂਦਾ ਬਈ ਚਲੋ ਜੀ ਭਾਈ ਲੋਕ ਬਿਮਾਰ ਹੋਣ ਲੱਗੇ ਨੇ ਬੰਦਸ਼ਾਂ ਲਾ ਦੋ, ਉਦੋਂ ਤਾਂ ਸਗੋਂ ਪਿਆਰ ਮੁਹੱਬਤ ਦੀ ਵੱਧ ਜ਼ਰੂਰਤ ਸੀ। ਅੱਛਾ ਉਸ ਵੇਲੇ ਤੋਂ ਲੈ ਕੇ ਐਡਾ ਡਰ ਬਿਠਾਇਆ ਹੋਇਆ ਲੋਕਾਂ ਦੇ ਦਿਮਾਗਾਂ ਦੇ ਵਿੱਚ ਨਾ, ਹੱਥ ਨੀ ਜੀ ਮਿਲਾਉਣਾ ਕਿਸੇ ਨਾਲ, ਹੈਂਡਸ਼ੇਕ ਨੀ ਕਰਨਾ। ਉਹ ਭਰਾਵੋ ਸਾਡੇ ਵੱਡੇ ਵਡੇਰੇ ਕਰੋੜਾਂ ਸਾਲਾਂ ਤੋਂ ਇਕੱਠੇ ਰਹਿੰਦੇ ਰਹੇ, ਠੀਕ ਆ ਮਹਾਮਾਰੀਆਂ ਵੀ ਆਈਆਂ, ਪੈਂਡੈਮਿਕ ਆਏ, ਪਲੇਗ ਫੈਲਿਆ, ਹੋਰ ਫੈਲਿਆ, ਸਾਰਾ ਕੁਝ ਫੈਲਿਆ, ਠੀਕ ਆ ਟੈਂਪਰੇਰੀ ਬਚਾਅ ਕਰ ਲੋ, ਪਰ ਇਹਦਾ ਮਤਲਬ ਇਹ ਥੋੜਾ ਵੀ ਮੂੰਹ ਦੇ ਉੱਤੇ ਮਾਸਕ ਲਾਈ ਜਾਓ, ਕੋਈ ਕੈਲਕੂਲੇਟ ਹੀ ਨਾ ਕਰੋ ਵੀ ਜਿਹੜੀ ਤਾਜ਼ੀ ਆਕਸੀਜਨ ਜਾਣੀ ਸੀ ਉਹ ਤਾਂ ਗਈ ਨੀ ਸਾਡੇ ਅੰਦਰ, ਬਿਮਾਰੀ ਇਹਦੇ ਨਾਲ ਵੱਧ ਲੱਗੀ ਹੈ ਕਿ ਬਿਮਾਰੀ ਦਾ ਕਾਰਨ ਕੋਈ ਹੋਰ ਸੀ? ਉਹ ਜਿਹੜੀਆਂ ਦਵਾਈਆਂ, ਮੈਂ ਤਾਂ ਤੁਹਾਨੂੰ ਇੱਕ ਆਪਸ਼ਨ ਦੇ ਰਿਹਾ ਵੀ ਆਈ ਮੀਨ ਨੋਟ ਆਪਸ਼ਨ ਓਪੀਨੀਅਨ ਦੇ ਰਿਹਾ ਵੀ ਐਂ ਵੀ ਹੋ ਸਕਦਾ ਨਾ ਵੀ ਜਿਹੜੇ ਟੀਕੇ ਤੁਹਾਡੇ ਥੋਕੇ ਆ ਪਹਿਲਾਂ ਤਾਂ ਪੁੜਿਆ ਚਲਾਉਂਦੇ ਸੀ ਹੁਣ ਬਾਹਾਂ ਚਲਾਏ ਆ, ਵੀ ਸੱਚੀ ਉਹਦੇ ਨਾਲ ਕੋਵਿਡ ਰੁਕਿਆ ਕਿ ਕੋਵਿਡ ਨੇ ਵੈਸੇ ਹੀ ਰੁਕ ਜਾਣਾ ਸੀਗਾ। ਜਿਹੜੀ ਹਰਡ ਇਮਿਊਨਿਟੀ ਆ, ਜੇ ਤੁਸੀਂ ਵਿਗਿਆਨਕ ਐਂਗਲ ਤੋਂ ਦੇਖਣਾ ਹਰਡ ਇਮਿਊਨਿਟੀ, ਜਦੋਂ ਤੁਸੀਂ ਪੜੋਗੇ ਹਰਡ ਇਮਿਊਨਿਟੀ ਕੀ ਹੁੰਦੀ ਹੈ, ਕਿਸੇ ਬਿਮਾਰੀ ਦਾ ਪੈਂਡੈਮਿਕ ਦਾ ਮੁਕਾਬਲਾ ਕਰਨ ਲਈ ਉਹ ਕਿਵੇਂ ਅਟੇਨ ਕੀਤੀ ਜਾਂਦੀ ਹੈ, ਤੇ ਉਹ ਸਾਡੇ ਨਾ ਮਨਾਂ ਚ ਹੀ ਬਿਠਾਤਾ। ਹੁਣ ਵੀ ਕਈ ਬੰਦੇ ਨਾ ਹੱਥ ਮਿਲਾਓ ਨਾ, ਉਹ ਪਿੱਛੇ ਨੂੰ ਕਰ ਸਕਦੇ ਨੇ, ਜਿਵੇਂ ਬੰਦੇ ਨੂੰ ਨਾ ਪੰਜਾਬੀ ਚ ਕਹਿੰਦੇ ਪਾਂ ਪਈ ਹੋਈ ਹੈ, ਇਹਨੂੰ ਪਤਾ ਨੀ ਮਰਨ ਵਾਲੀ ਬਿਮਾਰੀ ਲੱਗੀ, ਉਹ ਹੱਥ ਹੀ ਨੀ ਮਿਲਾਉਂਦੇ ਗੇ, ਇੱਕ ਵਾਰੀ ਹੱਥ ਮਿਲਾ ਕੇ 20 ਵਾਰੀ ਧੋਈ ਜਾਂਦੇ, ਇਹੋ ਜਿਹੇ ਮਾਨਸਿਕ ਰੋਗੀ ਬਣਾਤੇ ਕੋਵਿਡ ਨੇ, ਵਿਦ ਇਨ ਫੈਮਿਲੀ ਵੀ ਬਣਾਤੇ, ਵੀ ਆਹ ਚੀਜ਼ ਟੱਚ ਨੀ ਕਰਨੀ, ਆਹ ਚੀਜ਼ ਜ਼ਿਆਦਾ ਟੱਚ ਕਰ ਲਈ, ਆਹ ਕਿਉਂ ਬਾਰ ਬਾਰ ਟੱਚ ਕੀਤੀ ਹੈ, ਉਹ ਫਿਰ ਕੀ ਹੋ ਗਿਆ ਟੱਚ ਕਰ ਲਈ, ਤਾਂ ਭਾਈ ਏਡੀ ਕਿੱਡੀ ਗੱਲ ਆ। ਵਿਦ ਇਨ ਫੈਮਿਲੀ ਬੰਦੇ ਦੇ ਦਿਮਾਗ ਚ ਸੰਘਰਸ਼ ਚੱਲੀ ਜਾਂਦਾ, ਮਤਲਬ ਜਿਹੜਾ ਕੋਈ ਸਾਡੇ ਸਮਾਜ ਚ ਚੱਲਦਾ ਨਾ ਦੋਸਤੋ, ਜਿਹੜਾ ਕੋਈ ਸਾਡੀ ਫੈਮਿਲੀ ਚ ਚੱਲ ਰਿਹਾ ਉਹਦੀ ਰਿਫਲੈਕਸ਼ਨ ਹੁੰਦੀ ਹੈ, ਜਿਹੜਾ ਕੋਈ ਸਾਡੇ ਸਮਾਜ ਚ ਵਾਪਰ ਰਿਹਾ ਨਾ ਉਹ ਬਹੁ ਗਿਣਤੀ ਫੈਮਿਲੀ ਜਿਹੜੀਆਂ ਹੈਗੀਆਂ ਉਹਨਾਂ ਦੇ ਘਰਾਂ ਚ ਵਾਪਰ ਰਿਹਾ। ਸਿੱਧੀ ਜੀ ਗੱਲ ਆ, ਜੇ ਸਾਡਾ ਸਮਾਜ ਟੁੱਟ ਰਿਹਾ ਸਾਡੀ ਫੈਮਿਲੀ ਵੀ ਟੁੱਟ ਰਹੀ ਹੈ, ਮੈਜੋਰਿਟੀ ਆਫ ਦਾ ਫੈਮਿਲੀਜ਼ ਟੁੱਟ ਰਹੀਆਂ ਨੇ। ਜੇ ਸਾਡੇ ਸਮਾਜ ਚ ਹੈਲਦੀ ਲੋਕ ਨੇ ਇਹਦਾ ਮਤਲਬ ਸਾਡੀਆਂ ਫੈਮਿਲੀਜ਼ ਹੈਲਦੀ ਹੈ। ਜੇ ਸਾਡੇ 50% ਕਪਲਸ ਨੇ ਜਿਹੜੇ ਉਹ ਟੁੱਟੇ ਹੋਏ ਨੇ ਤਾਂ ਅੰਦਾਜ਼ਾ ਲਾ ਲਓ ਕਿਹੋ ਜਿਹੀਆਂ ਫੈਮਿਲੀ ਕੋਈ ਫੈਬਰੀਕਲ ਨਾਲ ਤਾਂ ਜੋੜ ਨਹੀਂ ਸਕਦੇ। ਇਹ ਡਾਟਾ ਤੁਸੀਂ ਕੈਨੇਡਾ ਅਮੈਰੀਕਾ ਦਾ ਜਦੋਂ ਕੱਢ ਕੇ ਦੇਖੋਗੇ ਨਾ, 50% ਜਿਹੜੇ ਬੱਚੇ ਨੇ, 50% ਜਿਹੜੇ ਬੱਚੇ ਨੇ ਹੋ ਸਕਦਾ ਉਹਨਾਂ ਨੇ ਆਪਣੇ ਬਾਪ ਦਾ ਮੂੰਹ ਵੀ ਨਾ ਦੇਖਿਆ ਹੋਵੇ। ਤੇ ਕਿਹੜੀ ਫੈਮਿਲੀ ਦੀ ਗੱਲ ਕਰਦੇ, ਕਿਹੜੀ ਫੈਮਿਲੀ ਦੀਆਂ ਗੱਲਾਂ ਕਰਦੇ, ਜਲੂਸ ਨਿਕਲਿਆ ਪਿਆ ਸਿਸਟਮ ਦਾ। ਐਵੇਂ ਮੁਬਾਰਕਾਂ ਮੁਬਾਰਕਾਂ ਦੇਖ ਕੇ ਤੁਸੀਂ ਆਪਣੇ ਆਪ ਨੂੰ ਖੁਸ਼ ਕਰ ਲੈਂਦੇ ਹੋ, ਡਾਟਾ ਫਰੋਲ ਕੇ ਤਾਂ ਦੇਖੋ। ਕਈ ਕਈ ਮੈਂ ਚਲੋ ਕਲਚਰ ਦਾ ਤਾਂ ਮੈਂ ਨਾਂ ਨੀ ਲੈਂਦਾ, ਬਹੁਤੇ ਕਲਚਰ ਸਾਰੇ ਇਹੋ ਜਿਹੇ ਨੇ, ਮਤਲਬ ਹੈਰਾਨੀ ਵਾਲੀ ਗੱਲ। ਤੁਸੀਂ ਉਹ ਬੱਚਿਆਂ ਨੂੰ ਕਹੋਗੇ ਵੀ ਉਹ ਹੈਲਦੀ ਫੈਮਿਲੀਜ਼ ਬਣਾ ਲੈਣਗੇ ਜਿਹਨੇ ਆਪਦੇ ਪਿਓ ਦਾ ਮੂੰਹ ਨਹੀਂ ਦੇਖਿਆ, ਜਾਂ ਜਿਹਦੀ ਮਾਂ ਯੰਗ ਬੱਚਿਆਂ ਨੂੰ ਛੱਡ ਕੇ ਕਿਤੇ ਹੋਰ ਵਿਆਹ ਕਰਾ ਲੈਂਦੀ ਹੈ, ਤੁਸੀਂ ਉਹ ਬੱਚਿਆਂ ਦੀ ਤੁਸੀਂ ਕਹਿ ਲਓਗੇ ਉਹ ਬੱਚੇ ਸੋਹਣੀਆਂ ਸਿਆਣੀਆਂ ਫੈਮਿਲੀਜ਼ ਬਣਾ ਲੈਣਗੇ। ਇਹ ਦੋਸਤੋ ਇਹ ਇਹ ਮਤਲਬ ਇਹਨੂੰ ਤੁਸੀਂ ਸਿੱਧਾ ਪੱਧਰਾ ਇਹ ਨਹੀਂ ਕਹਿ ਸਕਦੇ ਗੇ ਵੀ ਹਾਂ ਜੀ ਜਿਵੇਂ ਜਿਵੇਂ ਵਾਹਿਗੁਰੂ ਨੇ ਆਪਣੀ ਕਿਸਮਤ ਲਿਖੀ ਉਹੋ ਜਿਹੀ ਹੋਊਗੀ, ਐ ਨਹੀਂ ਹੁੰਦਾ ਗਾ। ਬੰਦੇ ਦੇ ਚਲੋ ਉਹ ਵੀ ਮੰਨ ਲਓ ਮੈਂ ਕਹਿੰਦਾ, ਪਰ ਬੰਦੇ ਦੇ ਆਪਦੇ ਹੱਥ ਚ ਵੀ ਕਾਫੀ ਕੁਛ ਆ, ਪਰ ਸਮਾਜ ਦੇ ਹੱਥ ਚ ਵਾਹਵਾ ਕੁਛ ਆ। ਜਿਹੋ ਜਿਹਾ ਸਾਡਾ ਸਮਾਜ, ਆਪਾਂ ਕੈਨੇਡੀਅਨ ਸਮਾਜ ਚ ਰਹਿੰਦੇ, ਵਾਹਵਾ ਸੋਹਣਾ ਸਮਾਜ ਆ, ਮੈਂ ਇਹ ਨਹੀਂ ਕਹਿੰਦਾ ਮਾੜਾ, ਮੈਂ ਕੋਈ ਨੁਕਤਾ ਚੀ ਨਹੀਂ ਕਰ ਰਿਹਾ, ਪਰ ਜਿਹੜੀ ਸੱਚਾਈ ਆ ਉਹ ਤਾਂ ਸੱਚਾਈ ਆ ਨਾ। ਕੋਰਸ ਦੇ ਵਿੱਚ ਦੇਖੋ ਡਿਵੋਰਸ ਰੇਟ, ਚਲੋ ਮੈਂ ਹਾਸੇ ਵਾਲੀ ਗੱਲ ਵੀ ਕਰ ਦਿੰਦਾ, ਕਈ ਤਾਂ ਰਿਐਲਿਟੀ ਇਹੋ ਜਿਹੇ ਨੇ ਉਹ ਐਡ ਕਰਦੇ ਨੇ, ਕਹਿੰਦੇ ਸੀ ਡਿਵੋਰਸ ਲਿਸਟਿੰਗ ਦਾ ਜਿਹੜੀਆਂ ਤੁਸੀਂ ਵੇਚੋ, ਮਤਲਬ ਸਮਾਜ ਦਾ ਦੁਬਾਲਾ ਨਿਕਲਿਆ ਪਿਆ। ਹੋਈ ਕਈ ਕਾਉਂਸਲਰ ਨੇ, ਜਦੋਂ ਤੁਸੀਂ ਧਿਆਨ ਨਾਲ ਪੜ੍ਹਦੇ ਹੋ ਨਾ ਤੱਥਾਂ ਨੂੰ ਪੜਿਆ ਕਰੋ, ਕਈ ਕਾਉਂਸਲਰ ਨੇ, ਇੱਥੇ ਕਿਹਾ ਜਾਂਦਾ ਨਾ ਕਾਉਂਸਲਿੰਗ ਹੋਵੇ ਹਰ ਇੱਕ ਚੀਜ਼ ਦੀ, ਉਹ ਜੇ ਹਸਬੈਂਡ ਵਾਈਫ ਚ ਮਾੜੇ ਮੋਟੇ ਮਤਭੇਦ ਆ ਜਾਣ, ਕਾਉਂਸਲਰ ਕਹਿੰਦੇ ਨੇ ਉੱਚੋ ਸਾਡੇ ਤੋਂ ਪਰੇ, ਫਿਰ ਤੁਸੀਂ ਹੋਰ ਕਿਤੇ ਰਿਲੇਸ਼ਨ ਬਣਾ ਲਓ। ਕਾਉਂਸਲਰ ਨੇ ਜਿਹੜੇ ਕਹਿੰਦੇ ਦਿਮਾਗੀ ਸੰਤੁਸ਼ਟੀ ਲਈ ਹੋਰ ਕਿਤੇ ਰਿਲੇਸ਼ਨ ਬਣਾ ਲਓ, ਏਡਾ ਦਵਾਲਾ ਸਮਾਜ ਦਾ ਨਿਕਲਿਆ ਹੋਇਆ। ਉਹ ਕਹਿੰਦੇ ਜੀ ਹਸਬੈਂਡ ਵਾਈਫ ਜੇ ਕੁਛ ਨੀ ਰਹਿ ਸਕਦੇ ਅੱਡ ਹੋ ਜਾਓ, ਠੀਕ ਹੈ ਆਪਦੇ ਥਾਂ ਉਹ ਠੀਕ ਹੋ ਸਕਦੇ ਨੇ, ਪਰ ਤਸਵੀਰ ਦਾ ਇੱਕ ਦੂਜਾ ਪਾਸਾ ਇਹ ਵੀ ਆ ਨਾ ਵੀ ਜੇ ਉਹ ਖੁਸ਼ ਨਹੀਂ ਰਹਿੰਦੇ ਤਾਂ ਨਾ ਕਿਉਂ ਨਹੀਂ ਖੁਸ਼, ਉਹਦਾ ਕਾਰਨ ਲੱਭ ਕੇ ਉਹ ਕਾਰਨ ਨੂੰ ਦੂਰ ਕਰੋ, ਇੱਧਰ ਕਿਉਂ ਨੀ ਸੋਚਿਆ ਜਾਂਦਾ, ਮਤਲਬ ਆਵਾ ਹੀ ਉੱਤੇ ਆ ਪਿਆ ਜੀ। ਦੇਖੋ ਮੈਂ ਅੱਧਾ ਘੰਟਾ ਗੱਲਬਾਤ ਕੀਤੀ ਆ ਵੀ ਮਰੀਜ਼ਾਂ ਦੀ ਗਿਣਤੀ ਵਧਣ ਦਾ ਕਾਰਨ ਫੈਮਿਲੀ ਦੇ ਵਿੱਚ ਪਏ ਕਾਰਨ ਨੇ, ਫੈਮਿਲੀ ਦੇ ਵਿੱਚ ਪਏ ਕਾਰਨ ਸਾਡੇ ਸਮਾਜ ਦੇ ਵਿੱਚ ਪਏ ਕਾਰਨ ਨੇ, ਬਜ਼ੁਰਗ ਸਾਡੇ ਸੀਨੀਅਰ ਹੋਮ ਦੇ ਵਿੱਚ ਵੱਧ ਰਹੀ ਗਿਣਤੀ, ਮੌਤ ਦੇ ਨੇੜੇ ਬੈਠੇ ਅੜੀਕ ਦੇ ਬਜ਼ੁਰਗ, ਇਹ ਫੈਮਿਲੀਆਂ ਟੁੱਟਣ ਦੀ ਨਿਸ਼ਾਨੀ ਨੇ, ਜਲੂਸ ਨਿਕਲਿਆ ਪਿਆ ਫੈਮਿਲੀ ਦਾ। ਬੱਚੇ ਆ ਜਿਹੜੇ, ਹੈਰਾਨੀ ਦੀ ਗੱਲ ਆ ਜਦੋਂ ਜਿਹੜੇ ਬੰਦੇ ਨੂੰ ਮਜ਼ਾਕ ਲੱਗਦਾ ਨਾ ਇਹ ਗੱਲ, ਜਦੋਂ ਆਪਾਂ ਆਰਥਿਕਤਾ ਨਾਲ ਜੋੜਦੇ ਹਰ ਇੱਕ ਗੱਲ, ਤੁਸੀਂ ਸੋਚੋ ਤਾਂ ਸਹੀ ਜਿਹੜੀ ਫੈਮਿਲੀ ਕੋਲੇ, ਜਿਹੜੀ ਫੈਮਿਲੀ ਕੀ ਤੁਸੀਂ ਡਾਟਾ ਕੱਢ ਕੇ ਦੇਖੋ, 30-40% ਫੈਮਿਲੀਜ਼ ਨੇ ਜਿਨ੍ਹਾਂ ਨੂੰ ਮੈਂ ਕਹਿੰਦਾ ਜੀ ਤੁਸੀਂ ਵੀਡੀਓ ਦੇਖੋ, ਬਹੁਤ ਸਾਰੇ ਜੋਬ ਕਰਦੇ ਲੋਕ ਨੇ ਉਹ ਘਰ ਨਹੀਂ ਅਫੋਰਡ ਕਰ ਸਕਦੇ, ਕਿਰਾਇਆ ਨਹੀਂ ਅਫੋਰਡ ਕਰ ਸਕਦੇ, ਉਹ ਕਿਹੜੇ ਮਾਹੌਲ ਚ ਰੱਖਣਗੇ ਬੱਚਿਆਂ ਨੂੰ, ਕਿਵੇਂ ਬੱਚਿਆਂ ਨੂੰ ਖੁਸ਼ੀ ਦੇ ਦੇਣਗੇ। ਬੱਚਿਆਂ ਨੇ ਸੋਚਣਾ, ਬੱਚੇ ਤਾਂ ਇਗਨੋਰੈਂਟ ਹੁੰਦੇ ਨੇ ਨਾ, ਬੱਚਿਆਂ ਨੇ ਕਹਿਣਾ ਮਾਂ ਪਿਓ ਕਾਹਦੇ ਨੇ ਜੇ ਸਾਨੂੰ ਉਹ ਫਿਰ ਘਰ ਦੀਆਂ ਸਹੂਲਤਾਂ ਨਹੀਂ ਦੇ ਸਕਦੇ, ਮੂੰਹ ਬਿੰਗਾ ਕਰ ਲੈਂਦੇ ਨੇ ਬੱਚੇ ਨੂੰ, ਤੁਸੀਂ ਲੈਪਟਾਪ ਨਾ ਦੇ ਕੇ ਤਾਂ ਮੂੰਹ ਬਿੰਗਾ ਕਰ ਲੈਂਦੇ ਨੇ। ਜਿਹੜਾ ਨਵੇਂ ਆਏ ਇਮੀਗ੍ਰੈਂਟ ਦਾ ਜਿਹੜਾ ਸਫ਼ਰ ਹੁੰਦਾ, ਜਿਹੜਾ ਉਹਨੇ 5-4 ਸਾਲ ਚ ਬੇਸਮੈਂਟ ਚ ਰਹਿ ਕੇ ਉਹਨੇ ਘਰ ਲੈ ਲੈਣਾ ਹੁੰਦਾ, ਜਦੋਂ 10 ਸਾਲ ਘਰ ਨਹੀਂ ਲੈ ਸਕਦਾ ਤੇ ਉਹਦੇ ਬੱਚਿਆਂ ਦਾ ਆਪਦੇ ਮਾਂ ਪਿਓ ਤੋਂ ਵਿਸ਼ਵਾਸ ਉੱਠ ਜਾਂਦਾ ਉਹਨੂੰ ਉਹ ਇਸ ਜਰਨੀ ਚ ਤਾਂ ਵੇਖਣਾ ਨੀ ਚਾਹੁੰਦਾ ਵੀ ਕਿਹੜੀ ਜਰਨੀ ਦੇ ਵਿੱਚੋਂ ਦੀ ਹੋ ਕੇ ਮਾਂ ਪਿਓ ਇੱਥੇ ਪਹੁੰਚੇ ਨੇ ਤੇ ਕਿਵੇਂ ਉਹ ਸਵੇਰ ਤੋਂ ਸ਼ਾਮ ਮਿਹਨਤ ਕਰਦੇ ਨੇ ਉਹਨਾਂ ਤੋਂ ਐਂ ਲੱਗਦਾ ਵੀ ਉਹ ਨਾਲ ਦਾ ਗੁਆਂਢੀ ਦੇ ਮਾਂ ਪਿਓ ਵੀਕਐਂਡ ਤੇ ਵੀ ਸਾਡੇ ਨਾਲ ਬੈਠੇ ਹੁੰਦੇ ਨੇ ਬਾਰਬੀਕਿਊ ਵੀ ਕਰਦੇ ਨੇ ਆਹ ਵੀ ਕਰਦੇ ਨੇ ਆਹ ਵੀ ਕਰਦੇ ਨੇ ਸਾਡੇ ਮਾਂ ਪਿਓ ਹੁਣ ਵੀ ਕੰਮ ਤੇ ਲੱਗੇ ਨੇ ਉਹਨੂੰ ਤਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਵੀ ਤੁਹਾਡੀ ਜ਼ਿੰਦਗੀ ਸੋਹਣੀ ਬਣਾਉਣ ਲਈ ਤਾਂ ਕੰਮ ਤੇ ਲੱਗੇ ਹੋਏ ਨੇ ਉਹ ਉਲਟ ਰਿਜ਼ਲਟ ਕੱਢ ਕੇ ਮਾਂ ਪਿਓ ਤੋਂ ਦੂਰ ਹੋ ਜਾਂਦਾ ਸਕੂਲਾਂ ਦੇ ਵਿੱਚ ਵਿਕਦੀ ਹੋਈ ਡਰੱਗ ਪੁਲਿਸ ਮਹਿਕਮੇ ਦੇ ਚਿਹਰੇ ਦੇ ਉੱਤੇ ਧੱਬਾ ਤੇ ਸਾਡੀਆਂ ਫੈਮਿਲੀਆਂ ਟੁੱਟਦੀਆਂ ਨੇ ਪਰਿਵਾਰ ਦੇ ਵਿੱਚ ਡਰੱਗ ਐਂਟਰ ਕਰ ਗਈ ਤੇ ਤੁਹਾਡੀ ਫੈਮਿਲੀ ਟੁੱਟ ਗਈ ਮੈਂ ਇੱਥੇ ਬਹੁਤ ਨੌਜਵਾਨ ਦੇਖੇ ਨੇ ਡਰੱਗ ਤੋਂ ਬਾਅਦ ਮੌਤ ਹੀ ਹੁੰਦੀ ਹੈ ਨਾ ਯੰਗ ਬੰਦੇ ਮਰਦੇ ਇੱਕ ਅੱਧੀ ਫੈਮਿਲੀ ਚ ਨਹੀਂ ਬਹੁਤੀਆਂ ਫੈਮਿਲੀ ਚ ਹੋਣ ਲੱਗ ਗਿਆ ਨਾ ਉਹ ਜਿਉਂਦਿਆਂ ਚ ਨਾ ਮਰਿਆ ਡਰੱਗ ਅਡਿਕਟ ਸਕੂਲਾਂ ਦੇ ਵਿੱਚ ਡਰੱਗ ਚੱਲਦੀ ਹੈ ਹੁਣ ਉਹਨੂੰ ਤੁਸੀਂ ਸਮਾਜਿਕ ਹਾਲਾਤਾਂ ਨੂੰ ਕਿਵੇਂ ਤੋੜ ਕੇ ਵੇਖ ਲਓਗੇ ਫੈਮਿਲੀ ਨਾਲ ਆਪਾਂ ਥੋੜੀ ਜਿਹੀ ਬ੍ਰੇਕ ਹੋਰ ਲੈ ਲਈਏ ਇੱਕ ਫਿਰ ਆਪਾਂ ਹੋਰ ਗੱਲਾਂ ਕਰਦੇ
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼ ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ
ਪੀਜ਼ਾ ਡਿਪੂ ਦਾ ਪੀਜ਼ਾ ਪੀਜ਼ਾ ਡਿਪੂ ਦਾ ਪੀਜ਼ਾ
ਪੀਜ਼ਾ ਡਿਪੂ ਕਾਲ 310-9711
ਦੈਟਸ 310-9711
ਪੀਜ਼ਾ ਡਿਪੂ ਦਾ ਪੀਜ਼ਾ
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
9059158484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਓ ਬੱਲੇ ਬੱਲੇ ਬਾਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਪ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵ ਲੋਕ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋਕ ਕੰਸਟਰਕਸ਼ਨ 410-841-0478 416-841-0478
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਸ ਵਾਲੇ ਸਪਾਂਸਰ ਕਰਦੇ ਨੇ ਅਮਨਦੀਪ ਕਪਿਲਾ ਜੀ ਇਹਨਾਂ ਦਾ ਆਫਿਸ ਨਾ ਬ੍ਰੈਮਲੀ ਐਂਡ ਕੁਈਨ ਦੇ ਇੰਟਰਸੈਕਸ਼ਨ ਤੇ ਆ ਇਹ ਸਿਰਫ ਰੀਅਲ ਅਸਟੇਟ ਦਾ ਕੰਮ ਕਰਦੇ ਨੇ ਸਿਰਫ ਰੀਅਲ ਅਸਟੇਟ ਦਾ ਕੰਮ ਉਹਦਾ ਨਾ ਤੁਹਾਨੂੰ ਇਹ ਫਾਇਦਾ ਹੁੰਦਾ ਵੀ ਇਹ ਤੁਹਾਡਾ ਕੰਮ ਜਿਹੜਾ ਹੁੰਦਾ ਨਾ ਕਲੋਜ਼ਿੰਗ ਦਾ ਜਾਂ ਪ੍ਰੋਪਰਟੀ ਦੇ ਕਈ ਵਾਰੀ ਰੌਲੇ ਰੱਟੇ ਬਹੁਤ ਹੁੰਦੇ ਨੇ ਸਰਚਿਸ ਕਰਨੀਆਂ ਪੈਂਦੀਆਂ ਚਲੋ ਜਿਹੜੇ ਘਰ ਹੁੰਦੇ ਨੇ ਇਹ ਵੀ ਕਈ ਪ੍ਰੋਬਲਮ ਆ ਜਾਂਦੀ ਕਈ ਵਾਰੀ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਨਾ ਬਹੁਤ ਟਾਈਪ ਦੀਆਂ ਸਰਚਿਸ ਕਰਨੀਆਂ ਹੁੰਦੀਆਂ ਨੇ ਤੇ ਇਹਨਾਂ ਦਾ ਧਿਆਨ ਫਿਰ ਕਿਉਂਕਿ ਰੀਅਲ ਸਟੇਟ ਦਾ ਕੰਮ ਕਰਦੇ ਨੇ ਇਹਨਾਂ ਦਾ ਧਿਆਨ ਆਪਣੇ ਕਲਾਇੰਟ ਵੱਲ ਹੀ ਰਹਿੰਦਾ ਦੇਖੋ ਵਕੀਲ ਤਾਂ ਸਾਰੇ ਵਕੀਲ ਨੇ ਆਪਾਂ ਇਹ ਗੱਲ ਵੀ ਨਹੀਂ ਕਰ ਲਈਏ ਤੇ ਕੰਮ ਤਾਂ ਸਾਰੇ ਇੱਕੋ ਜਿਹਾ ਹੀ ਕਰਦੇ ਨੇ ਪਰ ਹੁਣ ਕੋਈ ਵਕੀਲ ਹੁੰਦਾ ਜੇ ਉੱਥੇ ਦਫ਼ਤਰ ਜਾਓ ਤੁਹਾਡੀ ਕਲੋਜ਼ਿੰਗ ਆ ਉਧਰੋਂ ਡਿਵੋਰਸ ਸਾਡੇ ਲੜੀ ਜਾਂਦੇ ਹਸਬੈਂਡ ਵਾਈਫ ਕਹਿੰਦੇ ਸਾਡਾ ਪਹਿਲਾਂ ਡਿਵੋਰਸ ਉਹਨਾਂ ਦਾ ਕੇਸ ਲੱਗਿਆ ਹੋਇਆ ਹੈਨਾ ਉਧਰੋਂ ਕੋਈ ਨੋਟਰੀ ਪਬਲਿਕ ਟੈਸਟ ਕਰਾਉਣ ਵਾਲਾ ਆ ਉਧਰੋਂ ਕੋਈ ਇਮੀਗ੍ਰੇਸ਼ਨ ਦਾ ਕੇਸ ਆ ਹੈਨਾ ਕੋਈ ਹੋਰ ਕ੍ਰਿਮੀਨਲ ਕੇਸ ਆ ਗਿਆ ਉਹ ਧਿਆਨ ਨਾ ਆਪੇ ਹੀ ਡਾਈਵਰਟ ਹੋ ਜਾਂਦਾ ਲਾਇਰ ਦੇ ਨਾਂ ਚਾਹੁੰਦੇ ਆ ਵੀ ਇਸ ਕਰਕੇ ਉਹਨਾਂ ਧਿਆਨ ਨਹੀਂ ਦੇ ਸਕਦੇ ਬਾਕੀ ਗੱਲ ਬਈ ਫਿਰ ਉਹ ਕਈ ਵਾਰੀ ਕਈ ਪ੍ਰੋਪਰਟੀ ਦੇ ਵਿੱਚ ਕਲੋਜ਼ਿੰਗ ਵਾਲੇ ਦਿਨ ਹੀ ਨਾ ਕਲੋਜ਼ਿੰਗ ਪ੍ਰੋਸੈਸ ਟ੍ਰਬਲ ਆ ਜਾਂਦੀ ਹੈ ਇਸ ਕਰਕੇ ਮਾਹਰ ਲਾਇਰ ਬਹੁਤ ਜ਼ਰੂਰੀ ਹੈ ਜੀ ਤੇ ਉਧਰੋਂ ਜੀ ਤੁਸੀਂ ਆਪਣਾ ਸਮਾਨ ਇਕੱਠਾ ਕੁੱਠਾ ਕਰਕੇ ਟਰੱਕ ਚ ਲੱਦਿਆ ਹੋਇਆ ਵੀ ਆਪਾਂ ਆਹ ਘਰ ਵੇਚਤਾ ਤੇ ਉਹ ਘਰੇ ਐਂਟਰ ਕਰਨਾ ਉਧਰੋਂ ਦਰਵਾਜ਼ੇ ਤੁਹਾਡੇ ਦਰਵਾਜ਼ੇ ਦੇ ਉੱਤੇ ਦੂਜਾ ਬਾਇਰ ਖੜਾ ਉਧਰੋਂ ਜਿਹੜੇ ਲਾਇਰ ਦਾ ਉਹਨਾਂ ਦੇ ਸਿੰਘ ਫਸੇ ਹੁੰਦੇ ਆ ਤੇ ਫਿਰ ਜਿਹਦੇ ਸਿੰਘ ਤਖੜੇ ਨਾ ਨਾ ਹੋਣ ਜਿਹਨੂੰ ਮਹਾਰਤ ਨਾ ਹੋਵੇ ਉਹ ਫਿਰ ਆਪਣੇ ਕਲਾਇੰਟ ਦਾ ਨੁਕਸਾਨ ਕਰਾ ਲੈਂਦਾ ਇਸ ਕਰਕੇ ਮਾਹਰ ਲਾਇਰ ਕੋਲ ਜਾਇਆ ਕਰੋ ਤੁਸੀਂ ਤੇ ਮਾਹਰਾਂ ਦੇ ਵਿੱਚੋਂ ਮਾਹਰ ਲਾਇਰ ਨੇ ਜੀ ਆਸਥਾ ਲਾਇਰ ਵਾਲੇ ਅਮਨਦੀਪ ਕਪਲਾ ਜੀ ਤੇ ਇਹਨਾਂ ਦਾ ਨੰਬਰ 905-456-2020 ਹੈ 9054562020 ਆਸਰਾ ਲਾਇਰਸ ਵਾਲੇ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਕਲੋਜ਼ਿੰਗ ਤੋਂ 2-4 ਮਹੀਨੇ ਪਹਿਲਾਂ ਹੀ ਨਾ ਜਦੋਂ ਤੁਹਾਡਾ ਡੀਲ ਫਰਮ ਹੋ ਜਾਂਦੀ ਹੈ ਇਹਨਾਂ ਨੂੰ ਤਾਲਮੇਲ ਕਰ ਲਿਆ ਕਰੋ ਤੇ ਜ਼ਰੂਰ ਤੁਹਾਡੇ ਇੰਟਰਸਟ ਪ੍ਰੋਟੈਕਟ ਕਰਨਗੇ ਜੀ ਇਹ ਤਾਂ ਸੀ ਜੀ ਅਮਨਦੀਪ ਕਪਲਾ ਜੀ ਆਸਰਾ ਲਾਇਰਸ ਵਾਲੇ ਤੇ ਪ੍ਰੋਪਰਟੀ ਅੱਜ ਕੱਲ ਮਾਰਕੀਟ ਦੇ ਵਿੱਚ ਕਾਫੀ ਨੇ ਮੈਂ ਤੁਹਾਨੂੰ ਨਾ ਇੱਕ ਸੁਨੇਹਾ ਦੇਣਾ ਚਾਹੁੰਦਾ ਦੇਖੋ ਰੀਅਲ ਸਟੇਟ ਮਾਰਕੀਟ ਉੱਪਰ ਥੱਲੇ ਹੁੰਦੀ ਰਹਿੰਦੀ ਹੈ ਪਰ ਕਈ ਵਾਰੀ ਨਾ ਕਿਸੇ ਪ੍ਰੋਪਰਟੀ ਦੀ ਜਿਵੇਂ ਹੁਣ ਕੌਂਡੋਜ਼ ਨੇ ਇੱਕ ਪੂਰਾ ਟਾਵਰ ਬਣਿਆ ਹੋਇਆ ਤੇ ਬਿਲਡਰਸ ਨੇ ਕੁਛ ਯੂਨਿਟ ਹੋਲਡ ਕੀਤੇ ਹੁੰਦੇ ਨੇ ਵੀ ਮੈਂ ਮਹਿੰਗੇ ਭਾਅ ਵੇਚੂ ਜਦੋਂ ਕਲੋਜ਼ਿੰਗ ਹੋਣ ਵਾਲੀ ਹੋਈ। ਹੁਣ ਤੁਹਾਨੂੰ ਪਤਾ ਮਾਰਕੀਟ ਡਾਊਨ ਟਰਨ ਲੈ ਗਈ ਹੈ, ਤੁਸੀਂ ਹੈਰਾਨ ਹੋਵੋਗੇ ਜਿਹੜੇ ਯੂਨਿਟ 8.5-8 ਲੱਖ ਦੇ 2 ਬੈਡਰੂਮ 2 ਵਾਸ਼ਰੂਮ ਵਿਕਦੇ ਸੀ ਤੇ ਪਾਰਕਿੰਗ 60,000 ਦੀ ਜਾਂ 1 ਬੈਡਰੂਮ ਤੇ ਡੈਨ ਜਿਹੜੇ 7-7.5 ਦੇ ਸੀ, ਕਈ ਵਾਰੀ ਕਿਸੇ ਖਾਸ ਕਾਰਨਾਂ ਕਰਕੇ ਵੀ ਪੂਰੀ ਬਿਲਡਿੰਗ ਦੀ ਕਲੋਜ਼ਿੰਗ ਆ ਜਿਹੜੀ ਤੁਹਾਨੂੰ ਪਤਾ ਇੱਕ ਦਿਨ ਹੋਣੀ ਹੁੰਦੀ ਹੈ ਨਾ, ਆਕੂਪੈਂਸੀ ਤਾਂ ਅਲੱਗ ਅਲੱਗ ਹੋਣੀ ਹੈ, ਉਹ ਫਿਰ ਬਿਲਡਰ ਕੋਲ ਕੁਝ ਯੂਨਿਟ ਹੁੰਦੇ ਨੇ, ਫਿਰ ਉਹ ਜਿਹੜੇ ਪਲਾਟੀਨਮ ਬ੍ਰੋਕਰ ਨੇ ਉਹਨਾਂ ਨੂੰ ਬਹੁਤ ਸਸਤੇ ਰੇਟ ਦੇ, ਮਤਲਬ ਤੁਸੀਂ ਹੈਰਾਨ ਹੋਵੋਗੇ ਵੀ 1 ਬੈਡਰੂਮ ਤੇ ਡੈਨ ਜਿਹੜੇ 7.5-7.5 ਲੱਖ ਦੇ ਯੂਨਿਟ ਵਿਕੇ ਸੀ ਨਾ, ਇਸ ਵੇਲੇ 5.5-5.5 ਲੱਖ ਦੇ ਇਨਕਲੂਡਿੰਗ ਪਾਰਕਿੰਗ ਬ੍ਰੈਂਟਨ ਮਿਸੀਸਾਗਾ ਏਰੀਏ ਚ ਮਿਲ ਰਹੇ ਨੇ ਜੀ। ਬਹੁਤ ਹੀ ਮਤਲਬ ਸਿਲੈਕਟਿਡ ਜਿਹੜੇ ਯੂਨਿਟ ਨੇ ਉਹ ਫਿਰ ਬਿਲਡਰ ਕੀ ਕਰਦੇ ਆ, ਆਪਣੇ ਜਿਹੜੇ ਪਲਾਟੀਨਮ ਬ੍ਰੋਕਰਸ ਨੇ ਉਹਨਾਂ ਨੂੰ ਇੰਸਟਰਕਸ਼ਨ ਦੇ ਦਿੰਦੇ ਵੀ ਆਪਣੇ ਕਲਾਇੰਟਸ ਨੂੰ ਮਤਲਬ ਤੁਸੀਂ ਇੰਨੇ ਇੰਨੇ ਯੂਨਿਟ ਸਾਡੇ ਵੇਚੇ ਨੇ ਤੇ ਫਿਰ ਆਹ ਹੁਣ ਸਸਤੇ ਯੂਨਿਟ ਜਿਹੜੇ ਇਹ ਦੇ ਦੋ। ਇਸੇ ਤਰ੍ਹਾਂ 2 ਬੈਡਰੂਮ ਵਾਲੇ ਜਿਹੜੇ 8.5-9 ਲੱਖ ਦੇ ਨਵੇਂ ਯੂਨਿਟ ਸੀ ਨਾ, ਉਹ ਤੁਹਾਨੂੰ 7 ਲੱਖ ਦੇ, ਈਵਨ ਪੈਂਟ ਹਾਊਸਿਸ ਵੀ 2 ਬੈਡਰੂਮ ਐਂਡ ਡੈਨ ਅਲੋਂਗ ਵਿਦ ਪਾਰਕਿੰਗ। ਤੇ ਜੇ ਇਹ ਜੀ ਤੁਸੀਂ ਕਿਸੇ ਡੀਲ ਦਾ ਫਾਇਦਾ ਉਠਾਉਣਾ ਨਾ, ਫਿਰ ਤੁਹਾਨੂੰ ਜਲਦੀ ਕਾਲ ਕਰਨਾ ਪੈਂਦਾ। ਤੇ ਨੰਬਰ ਹੈਗਾ ਜੀ, ਮੇਰਾ ਨੰਬਰ ਤੁਸੀਂ ਨੋਟ ਕਰ ਲਓ, 647-384-36, 6473008436, ਜਾਂ ਤੁਸੀਂ ਰਾਣਾ ਜੀ ਨਾਲ ਗੱਲਬਾਤ ਕਰ ਸਕਦੇ ਹੋ 905-915-84-84। ਕਿਸੇ ਵੀ ਵੈਸੇ ਵੀ ਕਿਸੇ ਸਪੋਂਸਰ ਦਾ ਨੰਬਰ ਭੁੱਲ ਜਾਓ ਨਾ, ਸਾਨੂੰ ਦੋਨਾਂ ਨੂੰ 647-384-36 ਤੇ ਜਾਂ 905-915-84-84 ਕਾਲ ਕਰਕੇ ਸਾਡੇ ਜਿਹੜੇ ਸਾਡੇ ਸਪੋਂਸਰ ਨੇ ਪ੍ਰੋਫੈਸ਼ਨਲ ਸਰਵਿਸਿਜ਼ ਦਿੰਦੇ ਨੇ ਤੇ ਸਾਥੋਂ ਨੰਬਰ ਉਹਨਾਂ ਦਾ ਲੈ ਲਿਆ ਕਰੋ, ਕੋਈ ਪ੍ਰੋਫੈਸ਼ਨਲ ਸਰਵਿਸ ਦੀ ਜ਼ਰੂਰਤ ਹੋਵੇ ਤਾਂ। ਮਿੰਟ ਥੋੜੇ ਰਹਿ ਗਏ ਜੀ, ਆਪਾਂ ਗੱਲਬਾਤ ਅਜੇ ਸਮ ਅਪ ਕਰਨੀ ਹੈ, ਪਰ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਜੀ, ਫਿਰ ਆਪਾਂ 2-4 ਮਿੰਟ ਹੋਰ ਗੱਲਬਾਤ ਕਰਦੇ ਹਾਂ ਬ੍ਰੇਕ ਤੋਂ ਬਾਅਦ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੀਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਦੋਸਤੋ, ਵਿੰਡਜ਼ਰ ਦੇ ਵਿੱਚ ਨਾ, ਵਿੰਡਜ਼ਰ ਸ਼ਹਿਰ ਕਾਫੀ ਤਰੱਕੀ ਕਰ ਰਿਹਾ, ਨਵੀਆਂ ਕੰਪਨੀਆਂ ਬਹੁਤ ਆ ਰਹੀਆਂ ਨੇ। ਜੇ ਤੁਹਾਡੀ ਟਰੱਕਿੰਗ ਕੰਪਨੀ ਹੈਗੀ ਆ ਨਾ, ਤੇ ਜੇ ਤੁਸੀਂ ਟਰੱਕ ਪਾਰਕਿੰਗ ਲਾਟ ਬਣਾਉਣਾ, ਨਵਾਂ ਬਣ ਰਿਹਾ ਜੀ ਬ੍ਰਿਜ ਟਰੱਕਾਂ ਵਾਲਾ, ਜਿਹੜਾ ਤੁਹਾਨੂੰ ਪਤਾ ਇੱਥੇ ਵਿੰਡਜ਼ਰ 24 ਦੇ ਵਿੱਚ ਉਹ ਆ ਸਾਲ ਦੇ ਐਂਡ ਚ ਚੱਲ ਪੈਣਾ, ਉੱਥੋਂ 20 ਮਿੰਟ ਦੀ ਦੂਰੀ ਤੇ ਹਾਈਵੇ 401 ਦੇ ਨੇੜ ਹੀ ਆ ਜੀ। ਇੱਥੇ ਟਰੱਕ ਪਾਰਕਿੰਗ ਲਾਟ, ਇੰਡਸਟਰੀਅਲ ਜ਼ੋਨਿੰਗ, ਆਊਟਸਾਈਡ ਸਟੋਰੇਜ ਵਾਲੇ ਲਾਟ ਨੇ ਜਿਹੜੇ 2.5 ਏਕੜ ਤੋਂ ਲੈ ਕੇ 20 ਏਕੜ ਤੱਕ ਅਵੇਲੇਬਲ ਨੇ ਇਹ, ਤੇ ਕੀਮਤਾਂ ਬੜੀਆਂ ਵਾਜਬ ਨੇ। ਅੱਧੀ ਸਬ ਡਿਵੀਜ਼ਨ ਤਕਰੀਬਨ ਇਹ ਵਿਕ ਚੁੱਕੀ ਆ ਤੇ ਬਾਕੀ ਲਾਟ ਇਹਦੇ ਚ ਹੈਗੇ ਨੇ ਅਜੇ, ਤੇ ਤੁਸੀਂ ਅਗੇਨ ਸੰਪਰਕ ਕਰ ਲਿਓ 647-384-36 ਤੇ ਮੇਰੇ ਨਾਲ, ਜਾਂ ਰਾਣਾ ਜੀ ਨਾਲ 905-915-84-84 ਤੇ। ਗੱਲਬਾਤ ਆਪਣੀ ਫੈਮਿਲੀ ਡੇ ਤੇ ਚੱਲ ਰਹੀ ਸੀ ਦੋਸਤੋ, ਤੇ ਲੌਂਗ ਵੀਕਐਂਡ ਹੁੰਦਾ ਜੀ, ਇਹ ਕਹਿ ਲੋ ਜੇ ਵੀ ਸਰਦੀਆਂ ਜਿਹੜੀਆਂ, ਸਰਦੀਆਂ ਦਾ ਤਕਰੀਬਨ ਇਹ ਐਂਡ ਜੇ ਤੇ ਆ ਜਾਂਦਾ ਜੀ ਲੌਂਗ ਵੀਕਐਂਡ, ਤੇ ਤੁਸੀਂ ਆਪਣੀ ਫੈਮਿਲੀ ਦੇ ਨਾਲ ਡਿਸਕਸ ਕਰੋ ਜੀ। ਕਈ ਵਾਰੀ ਜ਼ਿੰਦਗੀ ਚ ਪ੍ਰੋਬਲਮਸ ਆਉਂਦੀਆਂ ਨੇ, ਉਹਦਾ ਠੋਸ ਸੋਲੂਸ਼ਨ, ਤੇ ਬਾਕੀ ਹੈ ਜੀ ਜ਼ਿੰਦਗੀ ਦਾ ਲਓ ਆਨੰਦ, ਬੱਚਿਆਂ ਨੂੰ ਕਰੋ ਪ੍ਰੇਮ, ਮਾਂ ਪਿਓ ਦਾ ਕਰੋ ਸਤਿਕਾਰ, ਬਾਕੀ ਮਨ ਦੇ ਵਿੱਚ ਇਹ ਬਿਠਾਓ ਵੀ ਸਾਡੀ ਫੈਮਿਲੀ ਜਿਹੜੀ ਸੋਸਾਇਟੀ ਨਾਲੋਂ ਸਮਾਜ ਨਾਲੋਂ ਟੁੱਟੀ ਹੋਈ ਨਹੀਂ। ਜੇ ਸਾਡਾ ਗੁਆਂਢ ਸੁਖੀ ਆ ਤੇ ਖੁਸ਼ ਆ ਤੇ ਆਲਾ ਦੁਆਲਾ ਸਾਰਾ ਸ਼ਾਂਤ ਆ, ਸਾਫ਼ ਸੁਥਰਾ, ਤੇ ਫੇਰ ਅਸੀਂ ਵੀ ਖੁਸ਼ ਆ। ਤੇ ਜੇ ਆਲੇ ਦੁਆਲੇ ਰੌਲਾ ਰੱਪੀ ਪਈ ਜਾਂਦਾ, ਆਲੇ ਦੁਆਲੇ ਕਰ ਚੋਰੀ ਹੋਈ ਜਾਂਦੀਆਂ, ਆਲੇ ਦੁਆਲੇ ਐਕਸਟੋਰਸ਼ਨ ਦੇ ਕੇਸ ਵਿੱਚ ਫਰੌਤੀਆਂ ਮੰਗੀਆਂ ਜਾ ਰਹੀਆਂ, ਆਲੇ ਦੁਆਲੇ ਠੂਹ ਠਾਹ ਹੋਈ ਜਾਂਦੀ ਆ, ਹੈਂਜੀ, ਫੈਮਿਲੀ ਦੇ ਬਜ਼ੁਰਗ ਨੇ ਜਿਹੜੇ ਉਹ ਅੱਡ ਤੰਗ ਨੇ, ਬੱਚੇ ਅੱਡ ਤੰਗ ਨੇ, ਫੇਰ ਨਾ ਜ਼ਿੰਦਗੀ ਜਿਉਣ ਦਾ ਸਵਾਦ ਜਿਹਾ ਨਹੀਂ ਆਉਂਦਾ, ਹੈਨਾ। ਇਸ ਕਰਕੇ ਸਾਰਿਆਂ ਨੂੰ ਖੁਸ਼ ਰੱਖਣ ਲਈ ਕਿਤੇ ਨਾ ਕਿਤੇ ਕੁਰਬਾਨੀ ਦੇਣੀ ਪੈਂਦੀ ਆ, ਕਿਤੇ ਨਾ ਕਿਤੇ ਆਪ ਇਨਸਾਨ ਨੂੰ ਦੂਜਿਆਂ ਨੂੰ ਖੁਸ਼ ਰੱਖਣ ਲਈ ਥੋੜਾ ਬਹੁਤ ਪਿੱਛੇ ਵੀ ਹਟਣਾ ਪੈਂਦਾ। ਫੈਮਿਲੀ ਮਤਲਬ ਇਹ ਨਾ ਮੁੱਢਲਾ ਅਸੂਲ ਆ ਵੀ ਜੇ ਤੁਸੀਂ ਦੂਜਿਆਂ ਨੂੰ ਖੁਸ਼ ਦੇਖਦੇ ਹੋ ਤੁਹਾਨੂੰ ਤਾਂ ਹੀ ਉਹ ਖੁਸ਼ੀ ਹੁੰਦੀ ਆ, ਦੂਜਿਆਂ ਦੀ ਖੁਸ਼ੀ ਦੇ ਲਈ ਆਪ ਮਨ ਤੇ ਕਈ ਵਾਰੀ ਬੋਝ ਵੀ ਝੱਲਣਾ ਪੈਂਦਾ। ਇਹ ਬਸ ਕੀ ਟੂ ਸਕਸੈਸ ਆ, ਹੈਨਾ, ਇਹਨੂੰ ਯਾਦ ਰੱਖੀ ਆਪਾਂ। ਖੈਰ ਸਾਡਾ ਸਮਾਂ ਸਮਾਪਤ ਹੁੰਦਾ ਜੀ, ਕਾਫੀ ਗੱਲਾਂ ਤੁਹਾਡੇ ਨਾਲ ਹੋਰ ਵੀ ਕਰਨੀਆਂ ਸੀ, ਫੇਰ ਸਹੀ ਕਿਸੇ ਦਿਨ ਜੀ। ਇਹ ਕਿਹੜਾ ਕੁੰਭ ਦਾ ਮੇਲਾ, ਹਰ ਰੋਜ਼ ਆਪਾਂ ਪ੍ਰੋਗਰਾਮ ਕਰਦੇ ਹਾਂ 2 ਤੋਂ ਲੈ ਕੇ 3 ਵਜੇ ਤੱਕ, ਕੋਈ ਗੱਲ ਨੀ, ਹੁਣ ਆਪਾਂ ਸੋਮਵਾਰ ਨੂੰ ਗੱਲਾਂ ਕਰਾਂਗੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ
6478724900। ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773, ਯਾਨੀ 6472903773।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਸਿਟੀ ਆਫ ਬ੍ਰੈਂਪਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ ਤਾਂ ਜੋ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ। ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ